ਸੈਨੀ ਜੋ ਦਿਲਾਵਰ ਖਾਂ ਦਾ ਗੁਲਾਮ ਹੈ, ਇਹ ਆਪਣੇ ਨਾਲ 2000 ਸਿਪਾਹੀਆਂ ਦੀ ਫੌਜ ਦਾ ਜਥਾ ਲੈ ਕੇ ਆਨੰਦਪੁਰ ਸਾਹਿਬ ਵੱਲ ਚੜ ਕੇ ਆਇਆ। ਆਉਂਦੇ ਨੇ ਰਸਤੇ ਵਿੱਚ ਕਈ ਪਿੰਡ ਉਜਾੜੇ, ਕਈ ਪਹਾੜੀ ਰਾਜਿਆਂ ਨੂੰ ਆਪਣੇ ਮਤਹਿਤ ਕੀਤਾ, ਅਧੀਨ ਕੀਤਾ। ਇੱਥੋਂ ਤੱਕ ਕਿ ਕਿਰਪਾਲ ਕਟੋਚੀਆ ਤੇ ਰਾਜਾ ਭੀਮ ਚੰਦ ਉਹ ਵੀ ਇਹਨੇ ਆਪਣੇ ਅਧੀਨ ਕਰ ਲਏ। ਉਹ ਰਾਜੇ ਵੀ ਇਹਨੂੰ ਮਾਇਆ ਦੇ ਕੇ ਦੰਡ ਤਾਰ ਕੇ ਇਹਦੇ ਅਧੀਨ ਹੋ ਕੇ ਇਹਦੀ ਅਧੀਨਗੀ ਪ੍ਰਵਾਨ ਕਰ ਲਈ। ਬੜੇ ਪਹਾੜੀ ਰਾਜੇ ਦੇ ਅਧੀਨ ਹੋ ਗਏ। ਤੋ ਇਸ ਤਰ੍ਹਾਂ ਇਹ ਆਪਣਾ ਬਾਹੂਬਲ ਹੋਰ ਵਧਾਉਂਦਾ ਹੋਇਆ ਫੌਜਾਂ ਵੀ ਇਕੱਠੀਆਂ ਕਰ ਰਿਹਾ, 2000 ਤੇ ਨਾਲ ਲਿਆਇਆ, ਬਾਕੀ ਨਾ ਰਾਜਿਆਂ ਦੀ ਫੌਜ ਨੂੰ ਵੀ ਆਪਣੇ ਨਾਲ ਮਿਲਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਹਮਲਾ ਕਰਨ ਦੀ ਇੱਛਾ ਕਰ ਰਿਹਾ ਹੁਸੈਨੀ ਖਾਂ। ਪਰ ਪਰਮੇਸ਼ਰ ਦੇ ਘਰ ਦੇ ਵਿੱਚ ਕੀ ਖੇਡ ਵਰਤਣੀ ਤਾਂ ਪਰਮੇਸ਼ਰ ਹੀ ਜਾਣਦਾ ਹੈ। ਨਰ ਚਾਹਤ ਕਰ ਕੱਛ ਔਰ ਹੈ ਕੀ ਔਰ ਹੈ ਭਾਈ, ਬੰਦਾ ਕੁਝ ਹੋਰ ਸੋਚਦਾ ਪਰ ਹੁੰਦਾ ਕੁਝ ਹੋਰ ਹੀ ਹੈ ਜੋ ਪਰਮਾਤਮਾ ਨੂੰ ਪਾਉਂਦਾ ਹੈ। ਤੋ ਜਿਸ ਪ੍ਰਕਾਰ ਨਾਲ ਗੁਰੂ ਕਲਗੀਧਰ ਜੀ ਕਲਾ ਵਰਤਾ ਰਹੇ ਨੇ, ਆਓ ਸਰਵਣ ਕਰੀਏ ਮਨ ਬਿਰਤੀਆਂ ਇਕਾਗਰ ਕਰਕੇ ਦਸਵੇਂ ਪਾਤਸ਼ਾਹ ਦੇ ਚਰਨਾਂ ਨਾਲ ਸੁਰਤੀਆਂ ਜੋੜਦੇ ਹਾਂ। ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਉਪ ਕਿਰਪਾਲ ਕਟੋਚੀਆ ਭੀਮ ਚੰਦ ਤੇ ਆਦ,
ਬੜੇ ਰਾਜੇ ਦੇ ਅਧੀਨ ਹੋ ਗਏ। ਇਥੋਂ ਤੱਕ ਕਿ ਜਿਹੜਾ ਰਾਜਾ ਕਿਰਪਾਲ ਕਟੋਚੀਆ ਸੀ, ਫਿਰ ਰਾਜਾ ਭੀਮ ਚੰਦ ਜਿਹੜਾ ਸਾਰੇ ਪਹਾੜੀ ਰਾਜਿਆਂ ਚੋਂ ਬਲਵਾਨ ਰਾਜਾ ਕਹਾਉਂਦਾ ਸੀ, ਰਾਜੇ ਭੀਮ ਚੰਦ ਨੇ ਵੀ ਹੁਸੈਨੀ ਦੀ ਅਧੀਨਗੀ ਪ੍ਰਵਾਨ ਕਰ ਲਈ। ਉਹਦੇ ਨਾਲ ਲੜਨ ਦੀ ਬਜਾਏ, ਉਹਦਾ ਮੁਕਾਬਲਾ ਕਰਨ ਦੀ ਬਜਾਏ, ਉਹਦੀ ਅਧੀਨਗੀ ਇਹਨੇ ਪ੍ਰਵਾਨ ਕਰ ਲਈ, ਉਹਦੇ ਅਧੀਨ ਹੋ ਗਿਆ।
ਮਿਲੇ ਸੁਰਾ ਕੈ ਨਿਕਟ ਤੇ ਕੈਸਾ ਦਰ ਸੰਵਾਦ।
ਹੁਸੈਨੀ ਖਾਂ ਵੀ ਜਿਹੜਾ ਹੈ ਦਿਲਾਵਰ ਖਾਂ ਦਾ ਗੁਲਾਮ, 2000 ਸਿਪਾਹੀ ਨਾਲ ਲੈ ਕੇ ਆਇਆ ਸੀ ਗੁਰੂ ਪਾਤਸ਼ਾਹ ਤੇ ਹਮਲਾ ਕਰਨ ਲਈ, ਇਹ ਵੀ ਆਪਣੇ ਵੱਲੋਂ ਪੂਰਾ ਜ਼ੋਰ ਲਾਉਂਦਾ, ਵਾਹ ਲਾਉਂਦਾ। ਜਿਹੜੇ ਰਾਜੇ ਦੇ ਕੋਲ ਆਉਂਦੇ ਨੇ ਉਹਨਾਂ ਨੂੰ ਆਪਣੇ ਨਾਲ ਰੱਖ ਲੈਂਦਾ, ਉਹਨਾਂ ਦਾ ਸਤਿਕਾਰ ਕਰਦਾ, ਸਤਿਕਾਰ ਨਾਲ ਉਹਨਾਂ ਦੇ ਨਾਲ ਸੰਵਾਦ ਕਰਕੇ ਉਹਨਾਂ ਨੂੰ ਆਪਣੇ ਅਧੀਨ ਕਰਕੇ ਰੱਖਦਾ ਹੈ।
ਜੋ ਭਈ ਇਕੱਠੀ ਸੈਨ ਕਰਤ ਸਮਦਾਇਆ।
ਤੋਂ ਇਸ ਤਰ੍ਹਾਂ ਹੁਸੈਨੀ ਬਹੁਤ ਵੱਡਾ ਭਾਰੀ ਦਲ ਇਕੱਠਾ ਕਰਨ ਲੱਗਾ। 2000 ਇਹਦੇ ਆਪਣੇ ਸਿਪਾਹੀ ਸੀ, ਉਹਦੇ ਤੋਂ ਇਲਾਵਾ ਹੋਰ ਵੀ ਜਿਹੜੇ ਪਹਾੜੀ ਰਾਜੇ ਆਉਂਦੇ ਨੇ ਉਹਨਾਂ ਦੇ ਨਾਲ ਜਿਹੜੇ ਸਿਪਾਹੀ ਨੇ ਉਹਨਾਂ ਨੂੰ ਆਪਣੇ ਅਧੀਨ ਕਰਕੇ ਆਪਣੇ ਕੋਲ ਭਰਤੀ ਕਰ ਰਿਹਾ ਔਰ ਆਪਣੀ ਫੌਜ ਦੀ ਜਿਹੜੀ ਤਾਕਤ ਹੈ, ਗਿਣਤੀ ਹੈ, ਉਹ ਵਧਾ ਰਿਹਾ।
ਚਾਹੇ ਆਨੰਦਪੁਰ ਗੁਰ ਟਿਕ ਆਇਆ
ਔਰ ਬਲ ਆਪਣਾ ਵਧਾ ਰਿਹਾ, ਦਲ ਆਪਣਾ ਵਧਾ ਰਿਹਾ ਔਰ ਸ੍ਰੀ ਆਨੰਦਪੁਰ ਸਾਹਿਬ ਮਹਾਰਾਜ ਜੀ ਦੇ ਕੋਲ ਆਉਣਾ ਚਾਹੁੰਦਾ ਹੈ। ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਤੇ ਹਮਲਾ ਕਰਨਾ ਚਾਹੁੰਦਾ ਹੈ।
ਸੰਗਰ ਕਾਲ ਕਨੇ ਕਮਸਾਨਾ,
ਇਹ ਚਾਹੁੰਦਾ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਤੇ ਹਮਲਾ ਕਰਕੇ ਉਹਨਾਂ ਨਾਲ ਭਿਆਨਕ ਸੰਗਰ ਕਰਾਂ, ਭਿਆਨਕ ਘਮਾਸਾਨ ਜੰਗ ਕਰਕੇ
ਕਰੋ ਪਰਾਜੈ ਕਹਿ ਹੋਏ ਹਾਲਾ।
ਜਾਂ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜੰਗ ਕਰਕੇ ਉਹਨਾਂ ਨੂੰ ਜੰਗ ਵਿੱਚ ਹਰਾ ਦਿਆਂ, ਤੇ ਜਾਂ ਫਿਰ ਮੈਂ ਆਪਣੇ ਪ੍ਰਾਣ ਜੰਗ ਭੂਮੀ ਵਿੱਚ ਤਿਆਗ ਦਿਆਂ, ਦੋਹਾਂ ਚੋਂ ਇੱਕ ਕੰਮ ਕਰਾਂਗਾ। ਜਾਂ ਤਾਂ ਜਿੱਤਾਂਗਾ ਜੰਗ ਕਰਕੇ ਗੁਰੂ ਜੀ ਨੂੰ, ਤੇ ਜੇ ਮੈਂ ਜਿੱਤ ਨਾ ਸਕਿਆ ਤੇ ਰਣ ਭੂਮੀ ਵਿੱਚ ਮੈਂ ਆਪਣਾ ਆਪਾ ਕੁਰਬਾਨ ਕਰ ਦਿਆਂਗਾ, ਮਰ ਜਾਵਾਂਗਾ ਪਰ ਜਿਉਂਦਾ ਵਾਪਸ ਨਹੀਂ ਮੁੜਾਂਗਾ।
ਜਿਉ ਚਮੂ ਕੋ ਜ਼ੋਰ ਬਡੇਰਾ,
ਮੈਂ ਆਪਣੇ ਨਾਲ ਜਿੰਨੀ ਫੌਜ ਹੈ ਇਹਨਾਂ ਸਾਰੀਆਂ ਫੌਜਾਂ ਨੂੰ ਜ਼ੋਰ ਦੇਵਾਂਗਾ, ਇਹਨਾਂ ਨੂੰ ਹੱਲਾ ਸ਼ੇਰੀ ਦੇ ਕੇ ਗੁਰੂ ਜੀ ਨਾਲ ਲੜਾਵਾਂਗਾ।
ਮਿਲੇ ਤਲੇ ਹੋ ਦਰਬ ਕਨੇਰਾ,
ਹਾਂ ਜੇ ਗੁਰੂ ਜੀ ਮੇਰੇ ਨਾਲ ਮਿਲਣਾ ਚਾਹੇ ਤੇ ਮੈਂ ਉਹਨਾਂ ਨੂੰ ਆਪਣੇ ਨਾਲ ਮਿਲਾ ਕੇ ਆਪਣੇ ਨਾਲ ਮਿਲਾ ਵੀ ਲਵਾਂਗਾ, ਜੇ ਉਹਨਾਂ ਨੇ ਮੇਰੇ ਨਾਲ ਸੰਧੀ ਕਰ ਲਈ, ਜਿਵੇਂ ਆ ਰਾਜੇ ਭੀਮ ਚੰਦ ਵਰਗੇ ਮੇਰੇ ਅਧੀਨ ਹੋ ਗਏ ਨੇ, ਜੇ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਮੇਰੀ ਅਧੀਨਗੀ ਪ੍ਰਵਾਨ ਕਰ ਲਈ ਤੇ ਮੈਂ ਉਹਨਾਂ ਕੋਲ ਰੁਪਈਏ ਪੈਸੇ ਲੈ ਕੇ ਉਹਨਾਂ ਨੂੰ ਛੱਡ ਦੇਵਾਂਗਾ।
ਭੇਜਿਓ ਪੁੱਤਰ ਦਿਲਾਵਰ ਖਾਨ,
ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਿੱਤਣ ਵਾਸਤੇ ਦਿਲਾਵਰ ਖਾਨ ਨੇ ਆਪਣਾ ਪਹਿਲਾਂ ਪੁੱਤਰ ਭੇਜਿਆ ਸੀ, ਖਾਨਜ਼ਾਦੇ ਨੂੰ ਭੇਜਿਆ ਸੀ ਗੁਰੂ ਜੀ ਨਾਲ ਲੜਨ ਵਾਸਤੇ 1000 ਸਿਪਾਹੀ ਦੇ ਕੇ।
ਇਨਤੇ ਡਰ ਹਟ ਗਇਓ ਨਿਦਾਨ,
ਪਰ ਉਹ ਜਿਹੜਾ ਖਾਨਜ਼ਾਦਾ ਸੀ, ਦਿਲਾਵਰ ਖਾਨ ਦਾ ਲੜਕਾ ਸੀ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਡਰ ਮੰਨ ਕੇ ਭੈ ਮੰਨ ਕੇ ਉਹਨਾਂ ਨਾਲ ਲੜਨ ਦੀ ਬਜਾਏ ਉਹਨੇ ਨਿਦਾਨ ਨੇ ਨਿਦਾਨ ਪੁਣਾ ਕੀਤਾ, ਨਾ ਸਮਝੀ ਕੀਤੀ ਤੇ ਹਟ ਕੇ ਡਰ ਕੇ ਹਟ ਕੇ ਚਲਾ ਗਿਆ।
ਜਿਸ ਕਾਰਨ ਤੇ ਮੈਂ ਚੜ ਆਇਓ,
ਉਹ ਹਟ ਕੇ ਮੁੜਿਆ, ਇਸੇ ਕਰਕੇ ਮੈਂ ਹੁਣ ਚੜ ਕੇ ਆਇਆ। ਉਹਦੇ ਕੋਲੋਂ ਗੁਰੂ ਉਹ ਲੜਿਆ ਹੀ ਨਹੀਂ, ਲੜਦਾ ਤਾਂ ਕੁਝ ਸਿੱਟਾ ਨਿਕਲਦਾ ਲੜਾਈ ਦਾ, ਪਰ ਉਹ ਲੜਨ ਤੋਂ ਬਿਨਾਂ ਹੀ ਡਰ ਕੇ ਦੌੜ ਗਿਆ। ਇਸੇ ਕਰਕੇ ਮੈਨੂੰ ਦੁਬਾਰਾ ਇਹ ਦਲ ਲੈ ਕੇ ਗੁਰੂ ਜੀ ਤੇ ਚੜ ਕੇ ਆਉਣਾ ਪਿਆ ਹੈ।
ਸੰਚ ਕਨੋ ਦਲ ਸੰਗ ਪਠਾਇਆ,
ਔਰ ਮੇਰੇ ਨਾਲ ਇਹ ਬੜਾ ਵੱਡਾ ਭਾਰੀ ਦਲ ਇਕੱਠਾ ਕਰਕੇ ਭੇਜਿਆ। 2000 ਸਿਪਾਹੀਆਂ ਦਾ ਜਥਾ ਉਹ ਮੇਰੇ ਨਾਲ ਦਿਲਾਵਰ ਖਾਂ ਨੇ ਭੇਜਿਆ ਹੈ।
ਨਹੀਂ ਆਨੰਦਪੁਰ ਮਾਰੋ ਜਾਵਦ, ਬਨੈ ਨਾ ਹਟ ਕਰ ਜੈ ਬੋਤਾਵਦ।
ਸੋਚ ਰਿਹਾ ਹੈ ਹੁਸੈਨੀ ਆਪਣੇ ਮਨ ਵਿਚ, ਕਹਿੰਦਾ ਜਦੋਂ ਤੱਕ ਮੈਂ ਸ੍ਰੀ ਆਨੰਦਪੁਰ ਸਾਹਿਬ ਮਾਰ ਨਹੀਂ ਲੈਂਦਾ, ਜਦੋਂ ਤੱਕ ਸ੍ਰੀ ਆਨੰਦਪੁਰ ਸਾਹਿਬ ਮਾਰ ਕੇ ਜਿੱਤ ਨਹੀਂ ਲੈਂਦਾ, ਉਦੋਂ ਤੱਕ ਮੈਂ ਆਪਣਾ ਦਲ ਨਾਲ ਲੈ ਕੇ ਪਿੱਛੇ ਨਹੀਂ ਹਟਣਾ, ਉਦੋਂ ਤੱਕ ਮੈਂ ਵਾਪਸ ਪਿੱਛੇ ਮੁੜ ਕੇ ਨਹੀਂ ਜਾਣਾ।
ਲੜਬੇ ਕੋ ਬਲ ਕੇਤ ਤਰੇ, ਦੇਖੋ ਅਬ ਜੇ ਤੂੰ ਰਣ ਕਰੇ।
ਹੁਣ ਤਾਂ ਜੰਗ ਵਿਚ ਹੀ ਵੇਖਾਂਗਾ ਕਿ ਗੁਰੂ ਗੋਬਿੰਦ ਸਿੰਘ ਜੀ ਲੜਨ ਦਾ ਕਿੰਨਾ ਕੁ ਬਲ ਰੱਖਦੇ ਨੇ, ਉਹਨਾਂ ਵਿਚ ਲੜਨ ਦੀ ਕਿੰਨੀ ਕੁ ਭਾਰੀ ਤਾਕਤ ਹੈ, ਉਹ ਕਿੰਨਾ ਕੁ ਜੰਗ ਲੜਦੇ ਨੇ, ਕਿੰਨਾ ਸਮਾਂ ਮੇਰੇ ਸਾਹਮਣੇ ਖਲੋ ਕੇ ਅੜਦੇ ਨੇ, ਇਹ ਤਾਂ ਹੁਣ ਲੜ ਕੇ ਹੀ ਪਤਾ ਲੱਗੇਗਾ, ਲੜ ਕੇ ਹੀ ਫੈਸਲਾ ਹੋਵੇਗਾ।
ਗਿਣ ਗਿਣ ਮਨ ਠਾਨੈ ਤਿਆਰੀ,
ਇਹ ਤਾਂ ਆਪਣੇ ਮਨ ਵਿਚ ਅਨੇਕਾਂ ਤਰ੍ਹਾਂ ਦੀਆਂ ਗਿਣਤੀਆਂ ਗਿਣ ਗਿਣ ਕੇ ਹੁਸੈਨੀ ਆਪਣੇ ਮਨ ਵਿਚ ਇਸ ਤਰ੍ਹਾਂ ਦੀਆਂ ਵਿਚਾਰਾਂ ਕਰਦਾ ਹੈ, ਇਸ ਤਰ੍ਹਾਂ ਦੀਆਂ ਗਿਣਤੀਆਂ ਗਿਣਦਾ ਹੈ।
ਦਿਨ ਪ੍ਰਤੀ ਮੇਲ ਕੀਓ ਦਲ ਭਾਰੀ,
ਦਿਨ ਪ੍ਰਤੀ ਦਿਨ ਆਪਣਾ ਦਲ ਵਧਾ ਰਿਹਾ। ਜਿਹੜੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਉਹਨਾਂ ਸਾਰੀਆਂ ਫੌਜਾਂ ਨੂੰ ਆਪਣੀ ਫੌਜ ਨਾਲ ਰਲਾ ਕੇ ਆਪਣੀ ਫੌਜ ਵਧਾ ਰਿਹਾ।
ਤਿਉਂ ਤਿਉਂ ਕਰ ਅਹੰਕਾਰ ਕਨੇਰਾ,
ਜਿਵੇਂ ਜਿਵੇਂ ਦਾ ਦਲ ਵਧਦਾ ਹੈ, ਇਹਦੇ ਸਿਪਾਹੀ ਵਧਦੇ ਨੇ, ਫੌਜ ਦੀ ਗਿਣਤੀ ਵਧਦੀ ਹੈ, ਤਿਵੇਂ ਤਿਵੇਂ ਵੇਖ ਕੇ ਇਹਦੇ ਮਨ ਵਿਚ ਹੋਰ ਜ਼ਿਆਦਾ ਭਾਰੀ ਹੰਕਾਰ ਆਉਂਦਾ ਹੈ।
ਚਾਹੇ ਆਨੰਦਪੁਰ ਪਾਵਨ ਘੇਰਾ,
ਔਰ ਇਹ ਸਾਰੇ ਹੁਣ ਰਲ ਕੇ ਸ੍ਰੀ ਆਨੰਦਪੁਰ ਸਾਹਿਬ ਨੂੰ ਘੇਰਾ ਪਾਉਣਾ ਚਾਹੁੰਦੇ ਹਨ।
ਨੰਦ ਚੰਦ ਤੇ ਆਦਮ ਸੰਦ,
ਇੱਧਰ ਹੁਣ ਗੁਰੂ ਘਰ ਵਿਚ ਵੀ ਇਹ ਖਬਰ ਪਹੁੰਚ ਗਈ ਹੈ ਕਿ ਹੁਸੈਨੀ ਆਪਣੇ ਨਾਲ ਬੜਾ ਵੱਡਾ ਦਲ ਇਕੱਠਾ ਕਰ ਰਿਹਾ ਤੇ ਆਨੰਦਪੁਰ ਸਾਹਿਬ ਤੇ ਹਮਲੇ ਕਰਨ ਦੀ ਤਿਆਰੀ ਕਰ ਰਿਹਾ। ਇਧਰ ਭਾਈ ਨੰਦ ਚੰਦ ਜੀ ਆਦਿਕ ਜਿੰਨੇ ਗੁਰੂ ਘਰ ਦੇ ਮਸੰਦ ਸਨ,
ਸ੍ਰੀ ਗੁਜਰੀ ਯੁਤ ਦੁਖਤ ਬਿਲੰਦ,
ਉਹ ਜਿਹੜੇ ਮਸੰਦ ਨੇ ਮਾਤਾ ਗੁਜਰੀ ਜੀ ਦੇ ਕੋਲ ਜਾ ਕੇ ਰੋਂਦੇ ਨੇ। ਗੁਰੂ ਸਾਹਿਬ ਦੇ ਅੱਗੇ ਤਾਂ ਬੋਲ ਨਹੀਂ ਸਨ ਸਕਦੇ ਮਹਾਰਾਜ ਜੀ ਦਾ ਪ੍ਰਤਾਪ ਵੇਖ ਕੇ, ਪਰ ਮਾਤਾ ਗੁਜਰੀ ਜੀ ਦੇ ਕੋਲ ਜਾ ਕੇ ਬੇਨਤੀਆਂ ਕਰਦੇ, ਮਾਤਾ ਜੀ ਨੂੰ ਜਾ ਕੇ ਕਹਿੰਦੇ, ਮਾਤਾ ਜੀ ਤੁਸੀਂ ਮੋੜੋ ਗੁਰੂ ਜੀ ਨੂੰ ਕਿ ਇਹ ਜੰਗ ਯੁੱਧ ਦਾ ਖਿਆਲ ਛੱਡ ਦੇਣ, ਜੇ ਹੁਸੈਨੀ ਖਾਂ ਆ ਰਿਹਾ ਤੇ ਗੁਰੂ ਜੀ ਨੂੰ ਕਹੋ ਉਹਨੂੰ ਰੁਪਈਏ ਪੈਸੇ ਦੇ ਕੇ ਉਹਨੂੰ ਮੋੜ ਦੇਣ, ਉਹ ਜੇ ਰੁਪਈਏ ਪੈਸੇ ਦੇ ਦੇਣਗੇ ਤੇ ਲੜਾਈ ਨਹੀਂ ਹੋਵੇਗੀ, ਜੰਗ ਨਹੀਂ ਹੋਵੇਗਾ।
ਤੀਨ ਭਾਣਜੇ ਪ੍ਰੋਹਤ ਔਰ,
ਜਿਹੜੇ ਗੁਰੂ ਸਾਹਿਬ ਜੀ ਦੇ ਤਿੰਨ ਭਾਣਜੇ ਨੇ, ਬੀਬੀ ਵੀਰੋ ਦੇ ਪੁੱਤਰ ਤੇ ਜਿਹੜੇ ਹੋਰ ਯੋਧੇ ਸੂਰਮੇ ਹਨ,
ਸਮਝਾਵੇਂ ਸੋਢੀ ਕੁਲ ਮੋਰ,
ਇਹ ਸਾਰੇ ਰਲ ਕੇ ਸੋਢੀ ਕੁਲ ਸਿਰਮੌਰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸਮਝਾਉਣ, ਇਹ ਸਾਰੇ ਰਲ ਕੇ ਗੁਰੂ ਜੀ ਨੂੰ ਬੇਨਤੀ ਕਰਨ, ਤਾਂ ਗੁਰੂ ਜੀ ਜੰਗ ਤੋਂ ਟਾਲਾ ਕਰ ਸਕਦੇ ਹਨ।
ਸਮਝਾਵੇਂ ਸੋਢੀ ਕੁਲ ਮੋਰ, ਮਹਾਰਾਜ ਤੁਮ ਆਓ ਨਿਚਿੰਤ, ਪਰਿਓ ਨੇਰ ਸ਼ਤਰੂ ਬਲਵੰਤ।
ਜਿਹੜੇ ਸੋਢੀ ਕੁਲ ਸਿਰਮੌਰ ਦੇ ਸਾਹਿਬਜ਼ਾਦੇ ਭਾਵ ਬੀਬੀ ਵੀਰੋ ਦੇ ਜਿਹੜੇ ਪੁੱਤਰ ਹਨ, ਤਿੰਨੇ ਭਾਣਜੇ ਗੁਰੂ ਤੇਗ ਬਹਾਦਰ ਸਾਹਿਬ ਦੇ, ਤੋ ਉਹ ਬਾਬਾ ਮਾਰੀ ਚੰਦ ਗੁਲਾਬ ਚੰਦ ਜੀ ਹੋਣੀ, ਇਹ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਕਹਿਣ ਲੱਗੇ, ਸਤਿਗੁਰੂ ਜੀ ਤੁਸੀਂ ਨਿਸ਼ਚਿੰਤ ਹੋ ਕੇ ਬੈਠੇ ਹੋ, ਉਧਰ ਜਿਹੜੇ ਦੁਸ਼ਮਣ ਨੇ ਉਹ ਨੇੜੇ ਆ ਗਏ ਨੇ, ਹੁਸੈਨੀ ਖਾਂ ਦਿਲਾਵਰ ਖਾਂ ਦਾ ਜਿਹੜਾ ਗੁਲਾਮ ਹੈ ਉਹ ਆਪਣੇ ਨਾਲ 2000 ਸਿਪਾਹੀ ਲਿਆਇਆ ਸੀ, ਉਹਦੇ ਤੋਂ ਇਲਾਵਾ ਉਹਨੇ ਪਹਾੜੀ ਰਾਜਿਆਂ ਦੀ ਫੌਜ ਵੀ ਆਪਣੇ ਫੌਜ ਦੇ ਨਾਲ ਮਿਲਾ ਲਈ ਹੈ, ਤੇ ਮਹਾਰਾਜ ਉਹ ਨੇੜੇ ਆ ਪਹੁੰਚਿਆ, ਦੁਸ਼ਮਣ ਬਲਵਾਨ ਹੋ ਰਿਹਾ ਸਾਡੇ ਨੇੜੇ, ਤੇ ਮਹਾਰਾਜ ਤੁਸੀਂ ਨਿਸ਼ਚਿੰਤ ਹੋ ਰਹੇ ਹੋ
ਤੁਮ ਸੋ ਚਾਤ ਕਰਿਓ ਲੜਾਈ
ਮਹਾਰਾਜ ਹੁਸੈਨੀ ਤੁਹਾਡੇ ਨਾਲ ਲੜਾਈ ਕਰਨਾ ਚਾਹੁੰਦਾ ਤੁਹਾਡੇ ਨਾਲ ਜੰਗ ਕਰਨਾ ਚਾਹੁੰਦਾ ਹੈ
ਅੱਜ ਕੱਲ ਮੈਂ ਦੇਰ ਨਾ ਕਾਈ
ਬਸ ਅੱਜ ਕੱਲ ਦੇ ਵਿੱਚ ਉਹਨੇ ਆ ਜਾਣਾ ਫੌਜ ਲੈ ਕੇ ਮਹਾਰਾਜ ਹੁਣ ਕੋਈ ਬਹੁਤੀ ਦੇਰ ਨਹੀਂ ਲੱਗਣੀ ਲੜਾਈ ਅੱਗੇ
ਸਭ ਗਿਰਪਤ ਦੇ ਦੇ ਬਹੁ ਧਨ ਕੋ
ਬੜੇ ਜਿਹੜੇ ਵੱਡੇ ਵੱਡੇ ਪਹਾੜੀ ਰਾਜੇ ਸੀ ਰਾਜੇ ਭੀਮ ਚੰਦ ਵਰਗੇ ਉਹ ਸਾਰੇ ਹੁਸੈਨੀ ਖਾਂ ਨੂੰ ਪੈਸਾ ਦੇ ਕੇ ਮਿਲ ਗਏ ਨੇ ਸਾਰੇ ਹੁਸੈਨੀ ਖਾਂ ਨੂੰ ਦੰਡ ਭਰ ਕੇ ਉਹਦੇ ਅੱਗੇ ਧਨ ਭੇਟ ਕਰਕੇ ਉਹਦੇ ਨਾਲ ਜਾ ਰਲੇ ਹਨ
ਮਿਲੀ ਜਾਤ ਹੱਥ ਧੀਰਜ ਮਨ ਕੋ
ਜਿੰਨੇ ਪਹਾੜੀ ਰਾਜੇ ਨੇ ਸਾਰੇ ਹੌਲੇ ਹੌਲੇ ਕਰਕੇ ਮਿਲਦੇ ਜਾ ਰਹੇ ਨੇ ਹੁਸੈਨੀ ਖਾਂ ਨਾਲ ਆਪਣੇ ਮਨ ਦਾ ਧੀਰਜ ਤਿਆਗ ਕੇ ਹੌਸਲਾ ਤਿਆਗ ਕੇ ਉਹਨੂੰ ਮਿਲ ਰਹੇ ਨੇ
ਕਿਉਂ ਨਾ ਕਰੋ ਆਪਣੀ ਤਕਰਾਏ ਕੈ ਮਸੰਦ ਦਿਓ ਅਗਰ ਬਿਠਾਏ
ਤੁਸੀਂ ਕਿਉਂ ਨੀ ਕੋਈ ਆਪਣੀ ਤਕੜਾਈ ਕਰ ਰਹੇ ਆਪਾਂ ਤਾਂ ਇੱਥੇ ਨਿਸ਼ਚਿੰਤ ਹੋ ਕੇ ਬੈਠੇ ਆ ਬੇਫਿਕਰ ਹੋ ਕੇ ਬੈਠੇ ਆ ਤੁਸੀਂ ਵੀ ਮਹਾਰਾਜ ਕੋਈ ਨਾ ਕੋਈ ਆਪਣੀ ਤਕੜਾਈ ਕਰੋ ਜਾਂ ਫਿਰ ਆਪਣਾ ਕੋਈ ਮਸੰਦ ਅੱਗੇ ਭੇਜ ਦਿਓ
ਸੰਦ ਕਰੋ ਨੈ ਬੈਰ ਵਧਾਵੋ
ਸਾਡਾ ਕੋਈ ਮਸੰਦ ਅੱਗੇ ਜਾਵੇ ਇਹ ਮਸੰਦ ਹੀ ਕਹਿ ਰਹੇ ਨੇ ਜਿਹੜੇ ਮਹਾਰਾਜ ਜੀ ਦੇ ਨੇੜੇ ਸਨ ਉਹ ਕਹਿ ਰਹੇ ਨੇ ਕਹਿੰਦੇ ਜੀ ਆਪਾਂ ਕੋਈ ਮਸੰਦ ਭੇਜ ਦਈਏ ਅੱਗੇ ਜਿਹੜਾ ਅੱਗੇ ਦਲ ਦੇ ਕੋਲ ਹੁਸੈਨੀ ਖਾਂ ਦੇ ਕੋਲ ਜਾਂ ਪਹਾੜੀ ਰਾਜਿਆਂ ਦੇ ਕੋਲ ਜਾਣ ਤੇ ਜਾ ਕੇ ਹੁਸੈਨੀ ਖਾਂ ਨਾਲ ਸਾਡੀ ਸੰਧੀ ਕਰਾ ਦੇਣ ਤਾਂ ਜੋ ਸਾਡਾ ਜਿਹੜਾ ਇਹ ਵੈਰ ਭਾਵ ਹੈ ਇਹ ਖਤਮ ਹੋ ਜਾਵੇ
ਜਿਉਂ ਕਿਉਂ ਕਰੇ ਤੇ ਉਲਟਾਵੋ
ਜਿਵੇਂ ਕਿਵੇਂ ਕਰਕੇ ਹੁਸੈਨੀ ਖਾਂ ਨੂੰ ਇੱਥੋਂ ਹਟਾ ਕੇ ਮੋੜ ਦਈਏ ਵਾਪਸ ਕਰ ਦਈਏ
ਸੈਨ ਕਨੀ ਸੰਗ ਕਰੋ ਨਰਨ ਕੋ
ਮਹਾਰਾਜ ਜੀ ਬੜੀਆਂ ਵੱਡੀਆਂ ਫੌਜਾਂ ਨੇ ਹੁਸੈਨੀ ਖਾਂ ਦੇ ਨਾਲ ਮਸੰਦ ਕਹਿ ਰਹੇ ਦਸਵੇਂ ਪਾਤਸ਼ਾਹ ਨੂੰ ਮਾਤਾ ਗੁਜਰੀ ਜੀ ਵੀ ਨਾਲ ਹਾਜ਼ਰੀ ਕਹਿ ਕੇ ਇਸ ਤਰ੍ਹਾਂ ਕਹਿੰਦੇ ਮਾਤਾ ਜੀ ਵੀ ਕੋਲ ਸਨ ਕਹਿੰਦੇ ਜੀ ਜਾਂ ਆਪਾਂ ਜੰਗ ਨਾ ਕਰੀਏ ਹੁਸੈਨੀ ਖਾਂ ਨਾਲ ਸੰਧੀ ਕਰ ਲਈਏ ਇਹ ਵੈਰ ਭਾਵ ਆਪਾਂ ਤਿਆਗ ਦਈਏ ਤੇ ਉਹਨੂੰ ਜਿਵੇਂ ਕਿਵੇਂ ਕਰਕੇ ਇੱਥੋਂ ਉਲਟਾ ਕੇ ਵਾਪਸ ਮੋੜ ਦਈਏ ਕਿਉਂਕਿ ਉਹਦੇ ਨਾਲ ਬਹੁਤ ਸਾਰੀਆਂ ਫੌਜਾਂ ਹਨ
ਫੇਰ ਦਿਓ ਕੁਛ ਦੇ ਕਰ ਧਨ ਕੋ
ਖਜ਼ਾਨੇ ਚੋਂ ਮਾਇਆ ਭੇਜ ਦਿਓ ਰੁਪਈਏ ਪੈਸੇ ਭੇਜ ਦਿਓ ਹੁਸੈਨੀ ਨੂੰ ਜਿਹੜੀ ਮਾਇਆ ਲੈ ਕੇ ਹੁਸੈਨੀ ਵਾਪਸ ਪਿੱਛੇ ਮੁੜ ਜਾਵੇ ਉਹ ਆਨੰਦਪੁਰ ਸਾਹਿਬ ਤੇ ਹਮਲਾ ਨਾ ਕਰੇ
ਗੁਜਰੀ ਆਦਿਕ ਜਬ ਇਮਕਿਓ ਮਿਲਨ ਹੇਤ ਸਭਿਆਨ ਕਹਿ ਲਿਓ
ਮਾਤਾ ਗੁਜਰੀ ਜੀ ਤੇ ਇੱਕ ਦੋ ਹੋਰ ਮਸੰਦ ਸਨ ਨਾਲ ਜਦੋਂ ਉਹਨਾਂ ਨੇ ਇਹ ਗੱਲਾਂ ਕਹੀਆਂ ਨਾ ਦਸਵੇਂ ਪਾਤਸ਼ਾਹ ਨੂੰ ਕਿ ਆਪਾਂ ਹੁਸੈਨੀ ਦੇ ਨਾਲ ਮੇਲ ਮਿਲਾਪ ਕਰ ਲਈਏ ਉਹਦੇ ਨਾਲ ਸੰਧੀ ਕਰ ਲਈਏ ਲੜਾਈ ਕਰਨ ਦੀ ਬਜਾਏ
ਗਰਜੇ ਸਭਾ ਬੀਚ ਬਲ ਭਾਰੇ ਹਮ ਇਨਕੀ ਜੜ ਦੇ ਉਖਾਰੇ
ਸਤਿਗੁਰੂ ਜੀ ਆਪਣੀ ਸਭਾ ਵਿੱਚ ਗਰਜੇ ਬੀਰਸ ਵਿੱਚ ਆ ਕੇ ਗਰਜਵੀਂ ਆਵਾਜ਼ ਵਿੱਚ ਮਹਾਰਾਜ ਜੀ ਬੋਲੇ ਕਹਿਣ ਲੱਗੇ ਮਸੰਦੋ ਮਾਤਾ ਜੀ ਨੂੰ ਵੀ ਕਹਿੰਦੇ ਮਾਤਾ ਜੀ ਆ ਜਿਹੜੇ ਤੁਰਕ ਚੜ ਕੇ ਆਏ ਨੇ ਮਲੇਛ ਚੜ ਕੇ ਆਏ ਨੇ ਹੁਸੈਨੀ ਖਾਂ ਦੇ ਸਮੇਤ ਅਸੀਂ ਇਹਨਾਂ ਦੀਆਂ ਜੜਾਂ ਪੁੱਟ ਕੇ ਰੱਖ ਦੇਣੀਆਂ ਹਨ ਅਸੀਂ ਇਹਨਾਂ ਦੀਆਂ ਜੜਾਂ ਉਖੇੜ ਕੇ ਰੱਖ ਦੇਣੀਆਂ ਹਨ
ਰਾਜ ਪ੍ਰਤਾਪ ਦੂਰ ਸਭ ਜੈ
ਇਹਨਾਂ ਦਾ ਜਿਹੜਾ ਰਾਜ ਤੇ ਪ੍ਰਤਾਪ ਹੈ ਉਹ ਸਾਰਾ ਦੂਰ ਚਲਾ ਜਾਏਗਾ
ਨਹੀਂ ਨਗਾਰ ਬੰਦ ਕੋ ਹੈ
ਮੇਰੇ ਖਾਲਸੇ ਦੇ ਅੱਗੇ ਕੋਈ ਦੂਸਰਾ ਨਗਾਰ ਬੰਦ ਨਹੀਂ ਰਹੇਗਾ ਕੋਈ ਦੂਸਰਾ ਨਗਾਰੇ ਵਾਲਾ ਮੇਰੇ ਖਾਲਸੇ ਦੇ ਸਾਹਮਣੇ ਨਹੀਂ ਰਹੇਗਾ
ਧਨ ਗਨ ਛੀਨਾ ਰੰਗ ਬਨਾਵੇ
ਇਹਨਾਂ ਦੇ ਕੋਲੋਂ ਅਸੀਂ ਧਨ ਗਨ ਖੋਹ ਲੈਣਾ ਰਾਜ ਭਾਗ ਇਹਨਾਂ ਕੋਲੋਂ ਖੋਹ ਕੇ ਇਹਨਾਂ ਦੀ ਹਾਲਤ ਭਿਖਾਰੀਆਂ ਵਰਗੀ ਕਰ ਦੇਣੀ ਹੈ ਇਹਨਾਂ ਦੀ ਹਾਲਤ ਗਰੀਬਾਂ ਵਾਲੀ ਕੰਗਾਲਾਂ ਵਾਲੀ ਕਰ ਦੇਣੀ ਹੈ
ਨਿਜ ਦਾਸਨ ਕੋ ਰਾਜ ਵਧਾਵੇ
ਔਰ ਆਪਣੇ ਖਾਲਸੇ ਦਾ ਆਪਣੇ ਸਿੱਖਾਂ ਦਾ ਆਪਣਿਆਂ ਦਾਸਾਂ ਦਾ ਰਾਜ ਪ੍ਰਤਾਪ ਵਧਾਵਾਂਗੇ
ਜੋ ਗੁਲਾਮ ਲੇ ਦਲ ਸਮਦਾਏ
ਆ ਜਿਹੜਾ ਦਿਲਾਵਰ ਖਾਂ ਦਾ ਗੁਲਾਮ ਇਹ ਗੁਲਾਮ ਹੈ ਦਿਲਾਵਰ ਖਾਂ ਦਾ ਹੁਸੈਨੀ ਇਹ ਜਿਹੜਾ ਆਪਣੇ ਨਾਲ ਦਲ ਲੈ ਕੇ ਆਇਆ ਹੈ ਆਪਣੇ ਨਾਲ ਫੌਜ ਲੈ ਕੇ ਆਇਆ ਹੈ
ਆਏ ਕਰਮ ਸੰਗ ਲੜਾਈ
ਇਹ ਆ ਕੇ ਸਾਡੇ ਨਾਲ ਲੜਾਈ ਕਰੇਗਾ ਜੇ ਹੁਸੈਨੀ ਨੇ ਆ ਕੇ ਸਾਡੇ ਨਾਲ ਲੜਾਈ ਕਰਨ ਦਾ ਹੌਸਲਾ ਕੀਤਾ
ਇਮਰਨ ਕਰੇ ਉਹ ਪਾਵੇਂ ਤਰਾਸਾ
ਮਾਤਾ ਜੀ ਇਹੋ ਜਿਹਾ ਜੰਗ ਕਰਾਂਗੇ ਹੁਸੈਨੀ ਨਾਲ ਅੱਗੋ ਇਹੋ ਜਿਹਾ ਮੁਕਾਬਲਾ ਕਰਾਂਗੇ ਕਿ ਹੁਸੈਨੀ ਖਾਂ ਦੀਆਂ ਸੱਤ ਪੁਸ਼ਤਾਂ ਜਿਹੜੀਆਂ ਆਉਣ ਵਾਲੀਆਂ ਵੀ ਲੜਨ ਤੋਂ ਡਰਿਆ ਕਰਨਗੀਆਂ ਕਿ ਜੇ ਲੜਨਾ ਤਾਂ ਲੜੋ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਫੌਜਾਂ ਨਾਲ ਲੰਘ ਕੇ ਮੱਥਾ ਲਾ ਲਿਆ ਜੇ, ਇਹਨਾਂ ਨਾਲ ਲੰਘ ਕਿਤੇ ਲੜ ਬੈਠਿਆ ਜੇ, ਇਸ ਤਰ੍ਹਾਂ ਇਹ ਡਰਨਗੇ, ਇਹਨਾਂ ਅੰਦਰ ਇਹੋ ਜਿਹਾ ਰਣ ਦਾ ਤਰਾਸ ਪੈਦਾ ਕਰਾਂਗਾ,
ਹਥਿਆਰਨ ਤੇ ਹੋਏ ਵਿਨਾਸ਼ਾ,
ਹਥਿਆਰਾਂ ਦੇ ਨਾਲ ਸ਼ਸਤਰਾਂ ਦੇ ਨਾਲ ਇਹਨਾਂ ਦਾ ਵਿਨਾਸ਼ ਕਰਾਂਗੇ।
ਖੜਗ ਕੇਤ ਕੋ ਕੋਤਕ ਪਿਕੋ,
ਵੇਖੋ ਮਾਤਾ ਜੀ, ਖੜਗ ਕੇਤ, ਗੁਰੂ ਕਲਗੀਧਰ ਨੇ ਪ੍ਰਮਾਤਮਾ ਦਾ ਇੱਕ ਬੜਾ ਸੁੰਦਰ ਨਾਮ ਵਰਣਨ ਕੀਤਾ, ਖੜਗ ਕੇਤ, ਜਿਹਦੇ ਨਿਸ਼ਾਨ ਦੇ ਵਿੱਚ ਖੰਡਾ, ਖੰਡਾ ਕਿਹਦੇ ਨਿਸ਼ਾਨ ਵਿੱਚ, ਅਕਾਲ ਪੁਰਖ ਦੇ ਨਿਸ਼ਾਨ ਵਿੱਚ, ਇਸੇ ਕਰਕੇ ਗੁਰੂ ਘਰ ਦੇ ਵਿੱਚ ਨਿਸ਼ਾਨ ਵੀ ਖੰਡੇ ਦਾ ਝੂਲਦਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਖੜਗ ਕੇਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਕੌਤਕ ਵੇਖੋ, ਚੌਪਈ ਸਾਹਿਬ ਚ ਵੀ ਮਹਾਰਾਜ ਜੀ ਕਹਿੰਦੇ ਖੜਗ ਕੇਤ ਮੈਂ ਸ਼ਰਣ ਤਿਹਾਰੀ, ਹੇ ਪ੍ਰਭੂ ਮੈਂ ਤੇਰੀ ਸ਼ਰਣ ਵਿੱਚ ਹਾਂ। ਤੋ ਇੱਥੇ ਮਹਾਰਾਜ ਜੀ ਕਹਿੰਦੇ ਖੜਗ ਕੇਤ ਅਕਾਲ ਪੁਰਖ ਪਰਮੇਸ਼ਰ ਦੇ ਕੌਤਕ ਵੇਖੋ,
ਕਹਾਂ ਕਰਤੇ ਸੁਖ ਤੋਂ ਲਖੋ,
ਕੀ ਕਰਦਾ ਪ੍ਰਮਾਤਮਾ ਉਹ ਤੁਸੀਂ ਸੁਖ ਨਾਲ ਵੇਖੋ, ਸੁਖ ਨਾਲ ਜਾਣੋ,
ਅਪਰ ਥਾਨੀ ਮਰ ਕਰ ਰਹੇ।
ਮਹਾਰਾਜ ਜੀ ਕਹਿੰਦੇ ਪਹਿਲੀ ਗੱਲ ਤਾਂ ਹੁਸੈਨੀ ਨੇ ਆਉਣਾ ਹੀ ਨਹੀਂ ਇੱਥੇ, ਇਹਨਾਂ ਨੇ ਹੋਰ ਥਾਂ ਤੇ ਮਰ ਮੁੱਕ ਜਾਣਾ, ਇੱਥੇ ਤੱਕ ਪਹੁੰਚਣਾ ਹੀ ਨਹੀਂ।
ਅਮਰੀ ਨੇ ਸਮੀਪਤਾ ਲੈ,
ਇਹਨਾਂ ਨੇ ਸਾਡੇ ਨੇੜੇ ਹੀ ਨਹੀਂ ਟੁਕਣਾ, ਲੜਨਾ ਤਾਂ ਇੱਕ ਪਾਸੇ ਰਿਹਾ, ਇਹ ਸਾਡੇ ਨੇੜੇ ਹੀ ਨਹੀਂ ਆ ਸਕਣਗੇ।
ਘਟਾ ਸਮਾਨ ਬਣਾਵਤੇ ਆਵੇ,
ਜਿਵੇਂ ਘਟਾ ਬੱਦਲ ਦੀ ਕਾਲੇ ਰੰਗ ਦੀ ਇਕਦਮ ਛਾ ਕੇ ਆਉਂਦੀ ਹੈ,
ਕਾਲ ਕਰਮ ਕੋ ਮਰਮ ਨਾ ਪਾਵੇ,
ਇਕਦਮ ਅੱਗੋਂ ਹਵਾ ਚੱਲ ਪਏ, ਉਹ ਜਿੱਧਰੋਂ ਆਉਂਦੇ ਨੇ ਬੱਦਲ ਉਧਰ ਹੀ ਪਿਛਾਂਹ ਨੂੰ ਵਾਪਸ ਮੁੜ ਜਾਂਦੇ ਨੇ। ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਕਾਲ ਕਰਮ ਦੀ ਮਰਮ ਦਾ ਭੇਦ ਨਹੀਂ ਪਤਾ, ਕਿ ਕਾਲ ਪੁਰਖ ਪਰਮੇਸ਼ਰ ਦਾ ਜਿਹੜਾ ਭੇਦ ਹੈ ਉਹ ਕੀ ਆ ਉਹ ਨਹੀਂ ਪਤਾ, ਕਿਆ ਪਤਾ ਉਹ ਇੱਥੇ ਆਉਣ ਹੀ ਨਾ। ਮਹਾਰਾਜ ਜੀ ਇਸ਼ਾਰਾ ਮਾਤਰ, ਟੂਕ ਮਾਤਰ ਇਸ਼ਾਰਾ ਵੀ ਕਰ ਰਹੇ ਨੇ, ਕਿਆ ਪਤਾ ਮਾਤਾ ਜੀ ਉਹ ਇੱਥੇ ਤੱਕ ਪਹੁੰਚਣ ਹੀ ਨਾ, ਇੱਥੇ ਤੱਕ ਆਉਣ ਹੀ ਨਾ, ਕੀ ਪਤਾ ਅਕਾਲ ਪੁਰਖ ਦਾ ਮਰਮ ਭੇਦ ਕੀ ਹੈ।
ਭਾਈ ਮਨਿੰਦੇ ਉਡਾਏ ਖਪਾਵੇ,
ਜਿਵੇਂ ਕਾਲੇ ਰੰਗ ਦੀ ਘਟਾ ਨੂੰ ਹਵਾ ਚੱਲ ਕੇ ਉਡਾ ਦਿੰਦੀ ਹੈ, ਹੋ ਸਕਦਾ ਪ੍ਰਮਾਤਮਾ ਦਾ ਹੁਕਮ ਵਰਤ ਜਾਏ ਤੇ ਹੁਸੈਨੀ ਉੱਥੇ ਹੀ ਰਸਤੇ ਚ ਮਰ ਖੱਪ ਜਾਵੇ, ਇੱਧਰ ਪਹੁੰਚ ਹੀ ਨਾ ਸਕੇ, ਆ ਹੀ ਨਾ ਸਕੇ।
ਦੇਖਣ ਰਹੇ ਕਿ ਤੂੰ ਸੁਣੀਏ ਨਾ ਜਾਵੇ,
ਹੋ ਸਕਦਾ ਵੀ ਕਿਤੇ ਨਜ਼ਰ ਹੀ ਨਾ ਆਉਣ, ਤੇ ਨਜ਼ਰ ਤੇ ਆਉਣਾ ਕਿੱਥੇ ਰਿਹਾ, ਵੀ ਸੁਣੇ ਹੀ ਨਾ ਜਾਣ, ਮੁੜ ਕੇ ਪਤਾ ਹੀ ਨਾ ਲੱਗੇ ਕਿੱਧਰ ਗਏ ਨੇ ਇਹਨਾਂ ਦਾ, ਥਾਉ ਟਿਕਾਣਾ ਹੀ ਪਤਾ ਨਾ ਲੱਗੇ।
ਤੋ ਨੰਦ ਚੰਦ ਸੁਣੀਏ ਕਾਨ,
ਮਹਾਰਾਜ ਜੀ ਕਹਿੰਦੇ ਫਿਰ ਵੀ ਭਾਈ ਨੰਦ ਚੰਦ ਜੀ ਤੁਸੀਂ ਇਹ ਗੱਲ ਧਿਆਨ ਨਾਲ ਸੁਣ ਲਓ,
ਰਣ ਸਮਾਜ ਕਰ ਬਨ ਸਵਧਾਨ,
ਆਪਣੇ ਵੱਲੋਂ ਆਪਾਂ ਢਿੱਲ ਨਹੀਂ ਰੱਖਣੀ, ਪਹਿਲੀ ਗੱਲ ਤਾਂ ਉਹਨਾਂ ਆਉਣਾ ਨਹੀਂ ਇੱਥੇ, ਪਰ ਆਪਾਂ ਆਪਣੇ ਵੱਲੋਂ ਢਿੱਲ ਨਹੀਂ ਕਰਨੀ। ਮਹਾਰਾਜ ਜੀ ਕਹਿੰਦੇ ਤੁਸੀਂ ਰਣ ਸਮੱਗਰੀ ਪੂਰੀ ਤਿਆਰ ਕਰਕੇ ਰੱਖੋ, ਜੰਗ ਦਾ ਸਮਾਨ ਪੂਰਾ ਤਿਆਰ ਕਰਕੇ ਰੱਖੋ,
ਗੁਲਕਾ ਗਨ ਬਰੂਦ ਵਰਤਾਵੋ,
ਜਿੰਨੇ ਸੂਰਮੇ ਨੇ ਸਾਰਿਆਂ ਵਿੱਚ ਗੋਲੀਆਂ ਬਰੂਦ ਸਿੱਕਾ ਵਰਤਾ ਦਿਓ,
ਸੁਦਕੋ ਰੱਖੋ ਜਸੂਸ ਪਟਾਵੋ,
ਖਬਰ ਰੱਖੋ ਪੂਰੀ ਹੁਸੈਨੀ ਦੀ, ਜਸੂਸ ਭੇਜ ਦਿਓ ਉਧਰ, ਖਬਰ ਲੈ ਕੇ ਉਹ ਸਾਨੂੰ ਪਤੇ ਦੀ ਉਹਨਾਂ ਦੀ ਕੱਲੀ ਕੱਲੀ ਖਬਰ ਦਿੰਦੇ ਰਹਿਣ,
ਸਰਬ ਪ੍ਰਕਾਰ ਧਾਰ ਤਕੜਾਈ,
ਸਰਬ ਪ੍ਰਕਾਰ ਨਾਲ ਆਪਣੀ ਪੂਰੀ ਤਕੜਾਈ ਰੱਖੋ, ਸਾਵਧਾਨੀ ਰੱਖੋ,
ਆਵੇ ਰਣ ਕਰ ਹੈ ਅਗਵਾਈ,
ਜੇ ਆ ਵੀ ਗਏ ਚੜ ਕੇ ਤੇ ਅੱਗੇ ਹੋ ਕੇ ਉਹਨਾਂ ਦੇ ਨਾਲ ਜੰਗ ਲੜਾਂਗੇ, ਮੂਹਰੇ ਹੋ ਕੇ ਜੰਗ ਲੜ ਕੇ ਉਹਨਾਂ ਨੂੰ ਭਾਜੜਾ ਪਾਵਾਂਗੇ।
ਇਸ ਬਿਦ ਕਥਾ ਆਨੰਦਪੁਰ ਕੇਰੇ,
ਇਹਦਾ ਦਸਵੇਂ ਪਾਤਸ਼ਾਹ ਨੇ ਇਹ ਬਚਨ ਕੀਤੇ, ਤਾਂ ਆਨੰਦਪੁਰ ਸਾਹਿਬ ਦੀ ਕਥਾ ਹੈ, ਇਹ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਵਰਤ ਰਿਹਾ।
ਦ੍ਰਿੜਤਾ ਕਰੇ ਦੀਵਾਨ ਵਡੇਰੇ,
ਗੁਰੂ ਸਾਹਿਬ ਦਾ ਹੁਕਮ ਪ੍ਰਾਪਤ ਕਰਕੇ ਦੀਵਾਨ ਭਾਈ ਆਨੰਦ ਚੰਦ ਜੀ ਨੇ ਬੜੀ ਪੈਰ ਸਖਤੀ ਦੇ ਨਾਲ ਸਾਰੀ ਫੌਜ ਨੂੰ ਤਿਆਰ ਕਰ ਦਿੱਤਾ, ਸਾਰਿਆਂ ਵਿੱਚ ਸ਼ਸਤਰ ਹਥਿਆਰ ਗੋਲੀ ਸਿੱਕਾ ਬਰੂਦ ਵਰਤਾ ਦਿੱਤਾ,
ਜਮੂ ਬ੍ਰਿੰਦ ਕੋ ਰਾਕ ਬਟੋਰੇ,
ਸਾਰੀਆਂ ਫੌਜਾਂ ਜਿਹੜੀਆਂ ਸਨ ਉਹ ਇਕੱਠੀਆਂ ਕਰਕੇ ਇੱਕ ਥਾਂ ਤੇ ਰੱਖ ਲਈਆਂ,
ਵਿਚਰਤ ਹੈ ਰੋਡ ਚੋਂ ਓਰੇ,
ਸੂਰਮੇ ਬਹਾਦਰ ਬੜਾ ਬਹਾਦਰੀ ਨਾਲ ਘੋੜਿਆਂ ਤੇ ਸਵਾਰ ਹੋ ਕੇ ਗਸ਼ਤ ਕਰਦੇ ਨੇ, ਇਧਰ ਉਧਰ ਫਿਰਦੇ ਨੇ, ਪਹਿਰਾ ਦਿੰਦੇ ਨੇ ਆਨੰਦਪੁਰ ਸਾਹਿਬ ਦੇ ਚਾਰੇ ਪਾਸੇ ਫਿਰ ਕੇ,
ਉਤੇ ਹੁਸੈਨ ਖਾਨ ਅਹੰਕਾਰੇ ਕਰੇ ਬਟੋਰਨ ਪਾਦਲ ਭਾਰੀ,
ਉਧਰ ਹੁਸੈਨ ਖਾਨ ਨੇ ਆਪਣੇ ਨਾਲ ਬੜਾ ਵੱਡਾ ਭਾਰੀ ਦਲ ਇਕੱਠਾ ਕਰ ਲਿਆ, ਹੁਸੈਨ ਖਾਨ ਨੇ ਬੜਾ ਵੱਡਾ ਦਲ ਇਕੱਠਾ ਕਰ ਲਿਆ, ਫੌਜਾਂ ਬੜੀਆਂ ਹੋ ਗਈਆਂ, ਪਹਾੜੀ ਰਾਜਿਆਂ ਦੇ ਬੜੇ ਵੱਡੇ ਦਲ ਇਹਦੇ ਦਲ ਨਾਲ ਆ ਰਲੇ, ਇਹ ਵੇਖ ਕੇ ਬੜਾ ਹੰਕਾਰੀ ਹੋਇਆ, ਇਹਨੂੰ ਬੜਾ ਹੰਕਾਰ ਹੋਇਆ ਵੇਖ ਕੇ ਏਡਾ ਵੱਡਾ ਦਲ, ਇੰਨੀਆਂ ਵੱਡੀਆਂ ਫੌਜਾਂ, ਤਾਂ 2000 ਸਿਪਾਹੀਆਂ ਨਾਲ ਹੀ ਮਾਣ ਨਹੀਂ ਸੀ, ਸੈਂਕੜੇ ਸਿਪਾਹੀ ਹੋਰ ਆ ਰਲੇ ਇਹਦੇ ਨਾਲ, ਇਸ ਕਰਕੇ ਵੇਖ ਕੇ ਬੜਾ ਹੰਕਾਰੀ ਹੋਇਆ, ਬੜਾ ਵੱਡਾ ਦਲ ਇਹਨੇ ਇਕੱਠਾ ਕਰ ਲਿਆ।
ਭਇਓ ਸੁਤਿਆਰ ਆਨੰਦਪੁਰ ਆਵਣ,
ਇਹਨੇ ਪੂਰੀ ਤਿਆਰੀ ਕਰ ਲਈ ਸ੍ਰੀ ਆਨੰਦਪੁਰ ਸਾਹਿਬ ਆਵਣ ਵਾਸਤੇ, ਸ੍ਰੀ ਆਨੰਦਪੁਰ ਸਾਹਿਬ ਤੇ ਹਮਲਾ ਕਰਨ ਦੀ ਪੂਰੀ ਤਿਆਰੀ ਕਰ ਲਈ।
ਤਬ ਗੋਪਾਲ ਨਰਕੀਨ ਪਠਾਵਣ,
ਜਿਵੇਂ ਮਹਾਰਾਜ ਜੀ ਨੇ ਕਿਹਾ ਵੀ ਉਹਨੇ ਆਉਣਾ ਹੀ ਨਹੀਂ ਇੱਧਰ, ਇਹਨੇ ਤਾਂ ਪੂਰਾ ਆਪਣੇ ਵੱਲੋਂ ਤਿਆਰੀ ਕਰ ਲਈ, ਕਮਰ ਕੱਸਾ ਕਰ ਲਿਆ ਕਿ ਆਨੰਦਪੁਰ ਸਾਹਿਬ ਤੇ ਹਮਲਾ ਕਰਨਾ। ਪਰ ਉਧਰ ਮੇਰੇ ਸਾਹਿਬ ਦੀ ਜਿਹੜੀ ਅਕਾਲ ਪੁਰਖ ਦੀ ਰਜਾ ਵਰਤਣੀ ਤਾਂ ਉਹ ਹੈ ਨਾ, ਹੋਣਾ ਤਾਂ ਉਹ ਹੈ ਜੋ ਪਰਮਾਤਮਾ ਨੂੰ ਪਾਉਂਦਾ। ਬੰਦਾ ਤਾਂ ਬੜਾ ਕੁਝ ਸੋਚਦਾ, ਮੈਂ ਇੱਦਾਂ ਕਰਾਂਗਾ, ਇਹ ਹੋਵੇਗਾ, ਇੱਦਾਂ ਕਰਾਂਗਾ, ਆਹ ਹੋਵੇਗਾ, ਪਰ ਪਰਮਾਤਮਾ ਜੋ ਕਰਦਾ ਉਹ ਬੰਦੇ ਦੇ ਚਿੱਤ ਚੇਤੇ ਚ ਵੀ ਨਹੀਂ ਹੁੰਦਾ। ਇਹਨੇ ਤਿਆਰੀ ਕੀਤੀ ਹੋਈ ਸੀ ਕਿ ਇਹਨੇ ਨੂੰ ਗੁਲੇਰੀਆ, ਗੋਪਾਲ ਚੰਦ ਰਾਜਾ, ਇਹ ਗੁਲੇਰ ਰਿਆਸਤ ਦਾ ਰਾਜਾ ਸੀ, ਗੁਲੇਰੀਆ ਇਹਨੂੰ ਕਹਿੰਦੇ ਸੀ, ਰਾਜੇ ਗੋਪਾਲ ਚੰਦ ਗੁਲੇਰੀਏ ਨੇ ਆਪਣੇ ਕੁਝ ਸਿਪਾਹੀ ਹੁਸੈਨ ਖਾਂ ਦੇ ਕੋਲ ਭੇਜ ਦਿੱਤੇ।
ਤਰਾਸ ਗੁਲੇਰੀਆਂ ਕੇ ਮਨ ਕੋ,
ਉਹਨਾਂ ਨੇ ਆ ਕੇ ਹੁਸੈਨ ਖਾਂ ਨੂੰ ਬੇਨਤੀ ਕੀਤੀ, ਕਹਿੰਦੇ ਹੁਸੈਨ ਖਾਂ ਜੀ, ਜਿਹੜਾ ਗੁਲੇਰੀ ਰਾਜਾ ਹੈ ਗੋਪਾਲ ਚੰਦ, ਉਹਦੇ ਮਨ ਵਿੱਚ ਤੁਹਾਡਾ ਡਰ ਹੈ, ਤਰਾਸ ਹੈ,
ਮਿਲਿਓ ਚੈਤ ਦੇ ਕਲ ਕੁਝ ਧਨ ਕੋ,
ਤੁਹਾਨੂੰ ਮਿਲਣਾ ਚਾਹੁੰਦਾ, ਤੁਹਾਡੇ ਨਾਲ ਸੰਧੀ ਕਰਨਾ ਚਾਹੁੰਦਾ, ਤੁਹਾਨੂੰ ਕੁਝ ਰੁਪਈਏ ਦੇ ਕੇ, ਪੈਸੇ ਦੇ ਕੇ, ਉਹ ਤੁਹਾਡੇ ਨਾਲ ਸੰਧੀ ਕਰਨਾ ਚਾਹੁੰਦਾ ਹੈ।
ਸੁਣੋ ਸੈਨ ਤਿੰਨ ਨਿਕਟ ਹਕਾਰਾ, ਮਿਲੋ ਮੋਏ ਕੋ ਬਿਨਾ ਅਵਾਰਾ।
ਹੁਸੈਨ ਖਾਂ ਨੇ ਇਜਾਜ਼ਤ ਦੇ ਦਿੱਤੀ, ਕਹਿੰਦਾ ਗੋਪਾਲ ਚੰਦ ਗੁਲੇਰੀਏ ਨੂੰ ਕਹੋ ਕਿ ਬਿਨਾ ਦੇਰੀ ਤੋਂ ਜਿੰਨਾ ਛੇਤੀ ਹੋ ਸਕੇ ਉਹ ਮੈਨੂੰ ਆ ਕੇ ਮਿਲੇ, ਮੇਰੇ ਕੋਲ ਆ ਕੇ ਛੇਤੀ ਹਾਜ਼ਰ ਹੋਵੇ।
ਜਥਾ ਪਰ ਨਿਪ ਦੀਨਸ ਦਰਬਾਰ,
ਜਿਵੇਂ ਦੂਜੇ ਰਾਜਿਆਂ ਨੇ ਆ ਕਿਰਪਾਲ ਕਟੋਚੀਏ ਨੇ, ਜਾਂ ਰਾਜੇ ਪ੍ਰਿਥੀ ਚੰਦ ਡਡਵਾਲੀਏ ਨੇ, ਜਾਂ ਰਾਜੇ ਭੀਮ ਚੰਦ ਹੋਣਾ ਨੇ ਜਿਵੇਂ ਮੈਨੂੰ ਧਨ ਦਿੱਤਾ ਹੈ, ਇਸੇ ਤਰ੍ਹਾਂ ਰਾਜਾ ਗੋਪਾਲ ਚੰਦ ਵੀ ਰੁਪਈਏ ਪੈਸੇ ਲੈ ਕੇ ਆ ਕੇ ਮੈਨੂੰ ਭੇਟ ਕਰੇ।
ਤਿਮ ਇਹ ਮਿਲੋ ਸੰਗ ਸਰਵਾ,
ਜਿਵੇਂ ਇਹ ਸਾਰੇ ਰਾਜੇ ਮੈਨੂੰ ਆ ਕੇ ਮਿਲੇ ਨੇ, ਇਸੇ ਤਰ੍ਹਾਂ ਗੋਪਾਲ ਚੰਦ ਗੁਲੇਰੀਆ ਵੀ ਆ ਕੇ ਇਹਨਾਂ ਨਾਲ ਮਿਲ ਕੇ, ਇਹਨਾਂ ਸਾਰਿਆਂ ਨਾਲ ਰਲ ਕੇ ਰਹੇ, ਮੈਨੂੰ ਮੇਲ ਕਰਕੇ ਰਹਿਣ।
ਸੈਨ ਸਮੇਤੀ ਸਮੇਤ ਕਟੋਚੀ, ਜੈਸੇ ਭੀਮ ਚੰਦ ਕਹਿ ਲੋਰੀ ਤੈਸੇ,
ਜਿਵੇਂ ਆਪਣੀ ਸੈਨਾ ਸਮੇਤ ਕਿਰਪਾਲ ਕਟੋਚੀਆ ਇੱਥੇ ਆਇਆ ਬੈਠਾ ਮੇਰੇ ਕੋਲ, ਆ ਜਿਵੇਂ ਰਾਜਾ ਭੀਮ ਚੰਦ ਇੱਥੇ ਮੇਰੇ ਕੋਲ ਆਇਆ ਬੈਠਾ, ਇਸੇ ਤਰ੍ਹਾਂ ਰਾਜਾ ਗੋਪਾਲ ਚੰਦ ਗੁਲੇਰੀਆ ਵੀ ਆ ਕੇ ਮੇਰੇ ਕੋਲ ਮਿਲੇ।
ਤਥਾ ਗੋਪਾਲ ਗੁਲੇਰੀ ਆਏ,
ਇਸੇ ਤਰ੍ਹਾਂ ਗੋਪਾਲ ਚੰਦ ਗੁਲੇਰੀਆ ਵੀ ਆ ਜਾਵੇ।
ਸੰਗ ਮਨ ਜਿੱਤ ਚੜ ਜਾਏ,
ਮੇਰੇ ਨਾਲ ਰਹੇ, ਜਿੱਧਰ ਮੈਂ ਚੜ ਕੇ ਜਾਵਾਂਗਾ ਉਹਨੂੰ ਮੇਰੇ ਨਾਲ ਜਾਣਾ ਪਏਗਾ, ਜਿਵੇਂ ਆ ਰਾਜੇ ਮੇਰੇ ਨਾਲ ਤੁਰੇ ਫਿਰਦੇ ਨੇ, ਇਸੇ ਤਰ੍ਹਾਂ ਰਾਜਾ ਗੋਪਾਲ ਚੰਦ ਵੀ ਆਵੇ, ਔਰ ਆ ਕੇ ਉਹ ਮੇਰੇ ਨਾਲ ਰਲ ਜਾਏ, ਜਿੱਧਰ ਮੈਂ ਚੜ ਕੇ ਜਾਵਾਂ ਮੇਰੇ ਨਾਲ ਚੜ ਕੇ ਜਾਵੇ।
ਇਹ ਸੁਣ ਦੂਤ ਗਏ ਨਿਰਪ ਤੀਰ,
ਸੁਣ ਕੇ ਹੁਸੈਨ ਖਾਂ ਦੀਆਂ ਗੱਲਾਂ ਉਹ ਦੂਤ ਗੋਪਾਲ ਚੰਦ ਗੁਲੇਰੀਏ ਰਾਜੇ ਕੋਲ ਗਿਆ।
ਕਥਾ ਹੁਸੈਨ ਕੀ ਕਹੀ ਸੁਤੀਰ,
ਉਹਨੇ ਹੁਸੈਨ ਖਾਂ ਦੀ ਇਹ ਸਾਰੀ ਗੱਲ ਜਾ ਕੇ ਗੋਪਾਲ ਚੰਦ ਨੂੰ ਦੱਸੀ।
ਸੁਣ ਗੋਪਾਲ ਲੀਨ ਕੁਝ ਦਰਬਾਰ,
ਸੁਣ ਕੇ ਗੋਪਾਲ ਚੰਦ ਨੇ ਘਰੋਂ ਕੁਝ ਰੁਪਈਏ ਪੈਸੇ ਲੈ ਲਏ,
ਚੜ ਕਰ ਚਲਿਓ ਸੰਗ ਲੈ ਸਰਬ,
ਔਰ ਆਪਣਾ ਸਾਰਾ ਦਲ ਨਾਲ ਲੈ ਕੇ ਚੜ ਕੇ ਆ ਗਿਆ।
ਰਾਮ ਸਿੰਘ ਇੱਕ ਸੈਲਪ ਆਨ,
ਇੱਕ ਹੋਰ ਰਾਜਾ ਸੀ ਰਾਜਾ ਰਾਮ ਸਿੰਘ, ਪਹਾੜੀ ਰਾਜਾ ਸੀ ਇਹ ਵੀ ਛੋਟੀ ਜਿਹੀ ਰਿਆਸਤ ਦਾ, ਉਹਨੂੰ ਵੀ ਰਾਜੇ ਗੋਪਾਲ ਚੰਦ ਗੁਲੇਰੀਏ ਨੇ ਆਪਣੇ ਨਾਲ ਲੈ ਲਿਆ।
ਚਲਿਓ ਗੋਪਾਲ ਸੰਘ ਇਸ ਠਾਨ,
ਉਹ ਰਾਜਾ ਰਾਮ ਸਿੰਘ ਜਿਹੜਾ ਸੀ ਉਹ ਵੀ ਨਾਲ ਚੱਲ ਪਿਆ ਗੋਪਾਲ ਗੁਲੇਰੀਏ ਨਾਲ, ਇਹਦਾ ਹਿੱਤ ਕਰਕੇ, ਦੋਵਾਂ ਰਾਜਿਆਂ ਦੀ ਜੋੜੀ ਸੀ, ਆਪਸ ਵਿੱਚ ਦੋਵੇਂ ਬੜਾ ਪਿਆਰ ਤੇ ਮਿੱਤਰਤਾ ਰੱਖਦੇ ਸੀ, ਗੋਪਾਲ ਚੰਦ ਚੱਲਿਆ ਤੋ ਰਾਜਾ ਰਾਮ ਸਿੰਘ ਵੀ ਇਹਦੇ ਨਾਲ ਚੱਲ ਪਿਆ ਹੁਸੈਨ ਖਾਂ ਨੂੰ ਮਿਲਣ ਲਈ।
ਜੇਕਰ ਇਹ ਨਾ ਹੋਤ ਬਖੇਰਾ, ਖਾਨ ਹੁਸੈਨ ਗੁਮਾਨ ਗੁਮਾਨ ਕਨੇਰਾ।
ਭਾਈ ਸੰਤੋਖ ਸਿੰਘ ਜੀ ਇੱਥੇ ਆਪਣੇ ਵੱਲੋਂ ਇਸ਼ਾਰਾ ਕਰ ਰਹੇ ਨੇ, ਕਹਿੰਦੇ ਜੇ ਆ ਬਖੇੜਾ ਨਾ ਹੁੰਦਾ ਤੇ ਹੁਸੈਨ ਖਾਂ ਨੇ ਪੂਰਾ ਹੰਕਾਰ ਕੀਤਾ ਹੋਇਆ ਸੀ, ਆਨੰਦਪੁਰ ਸਾਹਿਬ ਤੇ ਹਮਲਾ ਕਰਨ ਦੀ ਤਿਆਰੀ ਕੀਤੀ ਹੋਈ ਸੀ, ਉਹਨੇ ਆਪਣੇ ਵੱਲੋਂ ਪੂਰੀ ਤਿਆਰੀ ਕੀਤੀ ਹੋਈ ਸੀ, ਜੇ ਆਹ ਬਖੇੜਾ ਵਿੱਚ ਨਾ ਪੈਂਦਾ, ਇਹ ਬਖੇੜਾ ਕਿਹੜਾ ਪੈਣ ਲੱਗਾ ਉਹ ਅੱਗੇ ਕਥਾ ਵਿੱਚ ਦੱਸ ਰਹੇ ਨੇ ਕਿ ਕਿਹੜਾ ਬਖੇੜਾ ਪੈਣ ਵਾਲਾ ਹੈ।
ਤੋ ਇੱਕ ਦੋ ਦਿਨ ਮੈਂ ਕਰ ਤਿਆਰੀ।
ਚਲੋ ਖੈਰ, ਹੁਸੈਨ ਖਾਂ ਰੁਕ ਗਿਆ, ਉਹ ਉਡੀਕ ਕਰਨ ਲੱਗ ਪਿਆ। ਕਿੱਥੇ ਉਹਨੇ ਤਿਆਰੀ ਕਰ ਲਈ ਸੀ ਆਨੰਦਪੁਰ ਸਾਹਿਬ ਨੂੰ ਚੜਾਈ ਦੀ, ਕਿੱਥੇ ਉਹਨੂੰ ਦੋ ਦਿਨ ਅਟਕਣਾ ਪੈ ਗਿਆ, ਰੁਕ ਗਿਆ ਦੋ ਦਿਨ, ਉਡੀਕ ਕਰਨ ਲੱਗ ਪਿਆ ਗੋਪਾਲ ਚੰਦ ਗੁਲੇਰੀਏ ਦੀ। ਤੇ ਗੋਪਾਲ ਚੰਦ ਗੁਲੇਰੀਆ ਤੇ ਰਾਜਾ ਰਾਮ ਸਿੰਘ ਇਹਨਾਂ ਨੂੰ ਦੋ ਕੁ ਦਿਨ ਲੱਗ ਗਏ ਆਪਣੇ ਘਰੋਂ ਰਿਆਸਤ ਚੋਂ ਚੱਲ ਕੇ ਆਉਂਦਿਆਂ।
ਉਤੋਂ ਸਕੇਲਿਓ ਦਲ ਪੱਟ ਭਾਰੇ,
ਇਹਨੇ ਆਪਣਾ ਸਾਰਾ ਦਲ ਇਕੱਠਾ ਕੀਤਾ ਹੋਇਆ ਸੀ।
ਆਏ ਆਨੰਦਪੁਰ ਕਾਲਤ ਜ਼ੋਰ ਲੇ ਗਿਰ ਪਤ ਸਭ ਆਪਣੀ ਔਰ।
ਹੁਸੈਨ ਖਾਂ ਉਡੀਕ ਕਰਨ ਲੱਗ ਪਏ ਨੇ, ਦਲ ਇਕੱਠਾ ਕੀਤਾ ਹੋਇਆ ਸੀ, ਸਾਰੇ ਪਹਾੜੀ ਰਾਜਿਆਂ ਦੀ ਫੌਜ ਵੀ ਆਪਣੇ ਨਾਲ ਲੈ ਕੇ ਇਹ ਸ੍ਰੀ ਆਨੰਦਪੁਰ ਸਾਹਿਬ ਵੱਲ ਜਾ ਕੇ ਹਮਲਾ ਕਰਨਾ ਚਾਹੁੰਦਾ ਸੀ।
ਬਹੁਤ ਘੋਰ ਕਮਸਾਨ ਕਨੇਰਾ,
ਕਿਤਿਆਂ ਵਿੱਚ ਰੋਲਾ ਨਾ ਪੈਂਦਾ ਗੋਪਾਲ ਚੰਦ ਗੁਲੇਰੀਏ ਦਾ, ਤੇ ਬੜਾ ਵੱਡਾ ਘਮਾਸਾਨ ਜੰਗ ਹੋਣਾ ਸੀ, ਕਿਉਂਕਿ ਇਹ ਜੰਗ ਹੀ ਲੜਨ ਵਾਸਤੇ ਆਇਆ ਸੀ।
ਲਸ਼ਕਰ ਜਿਸਕੇ ਸੰਗ ਬਡੇਰਾ,
ਸਾਰੇ ਦੇ ਨਾਲ ਬੜਾ ਵੱਡਾ ਲਸ਼ਕਰ ਸੀ ਔਰ ਬੜਾ ਵੱਡਾ ਦਲ ਸੀ ਹੁਸੈਨ ਖਾਂ ਦੇ ਨਾਲ।
ਹੋਏ ਪਰਤ ਜਿਮ ਸਤਗੁਰ ਕਰਤੇ,
ਬੰਦਿਆਂ ਦੇ ਵੱਸ ਕੁਝ ਨਹੀਂ। ਭਾਈ ਸੰਤੋਖ ਸਿੰਘ ਜੀ ਕਹਿੰਦੇ ਹੁੰਦਾ ਤਾਂ ਉਹ ਹੈ ਜਿਹੜਾ ਸਤਿਗੁਰਾਂ ਦੇ ਵੱਸ ਵਿੱਚ ਹੁੰਦਾ, ਜੋ ਸਤਿਗੁਰੂ ਜੀ ਜੋ ਕਰਦੇ ਨੇ ਉਸੇ ਤਰ੍ਹਾਂ ਦਾ ਵਰਤਾਰਾ ਵਰਤਦਾ ਹੈ।
ਅਸਤੁਜ ਕਰਤੇ,
ਅਸਤੁਜ ਅਕਾਲ ਪੁਰਖ ਨੇ ਆਪ ਸਹਾਇਤਾ ਕੀਤੀ, ਪਰਮਾਤਮਾ ਨੇ ਸਹਾਇਤਾ ਕੀਤੀ ਗੁਰੂ ਕਲਗੀਧਰ ਤੇ ਸਾਰੇ ਸਿੱਖਾਂ ਦੀ ਕਿ ਇਹ ਚੜ ਕੇ ਆਏ। ਬੜਾ ਵੱਡਾ ਦਲ ਸੀ, ਹੁਸੈਨ ਖਾਂ ਨੇ ਪੂਰੀ ਵਿਉਂਤਬੰਦੀ ਕਰ ਲਈ ਸੀ, ਹਮਲਾ ਕਰਨ ਦੀ ਤਿਆਰੀ ਵੀ ਕਰ ਲਈ ਸੀ, ਪਰ ਵਿੱਚ ਆਹ ਮਸਲਾ ਅੜਿਆ ਗੋਪਾਲ ਚੰਦ ਗੁਲੇਰੀਏ ਦਾ, ਜਿਸ ਕਰਕੇ ਇਹਦਾ ਇਧਰਲੇ ਪਾਸਿਓ ਧਿਆਨ ਹੀ ਛੁੱਟ ਗਿਆ, ਕਿੱਥੇ ਗੁਰੂ ਸਾਹਿਬ ਤੇ ਹਮਲਾ ਕਰਨ ਚੱਲਿਆ ਸੀ। ਪਰ ਸਤਿਗੁਰੂ ਨੂੰ ਜਿਵੇਂ ਭਾਉਂਦਾ ਹੁੰਦਾ ਉਹ ਹੈ, ਕਹਿੰਦੇ ਉਧਰ ਹੀ ਰੋਕ ਕੇ ਰੱਖ ਦਿੱਤਾ ਹੁਸੈਨ ਖਾਂ ਨੂੰ ਤੇ ਉਧਰ ਹੀ ਉਲਝਾ ਕੇ ਰੱਖ ਦਿੱਤਾ। ਇਧਰ ਅਕਾਲ ਪੁਰਖ ਨੇ ਆਪ ਰੱਖਿਆ ਕੀਤੀ ਗੁਰੂ ਸਾਹਿਬ ਦੀ।
ਪਹਾੜੀਆਂ ਨਾਲ ਸੰਗ ਬਖੇੜਾ,
ਹੁਸੈਨ ਖਾਂ ਦਾ ਉਹਨਾਂ ਪਹਾੜੀਆਂ ਨਾਲ ਹੀ ਬਖੇੜਾ ਪੈ ਗਿਆ, ਉਹਨਾਂ ਨਾਲ ਹੀ ਇਹਦਾ ਬਖੇੜਾ ਪੈ ਗਿਆ ਗੋਪਾਲ ਚੰਦ ਰਾਜੇ ਹੋਣਾ ਨਾਲ।
ਉਹ ਗਰੇ ਤਿੰਨ ਜੰਗ ਬਡੇਰਾ,
ਬੜਾ ਵੱਡਾ ਜੰਗ ਇਹਦੇ ਗਲ ਪੈ ਗਿਆ, ਕਿੱਥੇ ਇੱਧਰ ਲੜਨ ਆਇਆ ਸੀ ਉਧਰ ਪਹਾੜੀਆਂ ਨਾਲ ਹੀ ਲੜ ਲੜ ਕੇ ਮਰਨ ਲੱਗ ਪਿਆ। ਇਹੋ ਗੱਲ ਹੋਈ ਨਾ ਜਿਵੇਂ ਦਸਵੇਂ ਪਾਤਸ਼ਾਹ ਕਹਿੰਦੇ ਨਾ ਆਪ ਲੜੂ ਨਾ ਫੌਜ ਲੜਾਊ, ਕਹਿੰਦੇ ਨਾ ਮੈਂ ਆਪ ਲੜਨਾ ਨਾ ਫੌਜ ਨੂੰ ਆਪਣੀ ਨੂੰ ਲੜਨ ਦੇਣਾ, ਬਾਹਰੋਂ ਬਾਹਰ ਹੀ ਦੁਸ਼ਮਣਾਂ ਨੂੰ ਆਪਸ ਵਿੱਚ ਲੜਾ ਕੇ ਖਤਮ ਕਰ ਦੇਣਾ ਤੇ ਰਾਜ ਖਾਲਸੇ ਦਾ ਕਰ ਦੇਣਾ। ਮਹਾਰਾਜ ਜੀ ਕਹਿੰਦੇ ਮੈਂ ਨਾ ਆਪ ਲੜਨਾ ਨਾ ਆਪਣੀ ਫੌਜ ਨੂੰ ਲੜਨ ਦੇਣਾ ਹੈ। ਪੱਟ ਵੀਰ ਸੇਤੀ ਬਾਂਧ ਮੰਗਾਊ ਨਾ ਛਾਡੂ ਖਲਕ ਨਾ ਛਾਡੂ ਬਲਕ, ਪਰਬਤ ਕਾਟੂ ਇਰਾਨ ਖੁਰਾਸਾਨ ਕੇ, ਮੇਰੋ ਨਾਉ ਗੁਰੂ ਗੋਬਿੰਦ ਸਿੰਘ ਸੋਢੀ ਰਾਏ ਅਸ ਖਲੋਨਾ, ਸਭ ਖਲਕਤ ਰਾਜ ਸਾਜ ਬਾਂਧ ਮੰਗਾਊ ਗੋਸ਼ੇ ਕਮਾਨ ਕੇ ਹੁਕਮ ਸਤ। ਮਹਾਰਾਜ ਗੁਰੂ ਕਲਗੀਧਰ ਕਹਿੰਦੇ ਨਾ ਆਪ ਲੜਨਾ ਪਿਆ ਨਾ ਫੌਜ ਲੜਾਣੀ ਪਈ, ਉਧਰ ਹੀ ਪਹਾੜੀ ਰਾਜਿਆਂ ਨਾਲ ਹੀ ਲੜਾਈ ਹੋ ਗਈ। ਇਹਦੀ ਕਿਵੇਂ ਹੋਈ ਉਹ ਅੱਗੇ ਦੱਸਣਗੇ ਸਾਰੀ ਕਥਾ ਵਿਸਥਾਰ ਨਾਲ। ਕਹਿੰਦੇ ਇਧਰ ਸਤਿਗੁਰੂ ਜੀ ਦੇ ਨਾਲ ਇਹ ਜੰਗ ਨਹੀਂ ਕਰ ਸਕਿਆ,
ਕਾਲ ਕਰਮ ਤੋਂ ਪ੍ਰੇਰਨ ਕਰੇ,
ਕਾਲ ਕਰਮ ਪਰਮਾਤਮਾ ਨੇ ਇਹੋ ਜਿਹਾ ਪ੍ਰੇਰਿਆ, ਜਿਹੜੀ ਲੋਹੇ ਦੀ ਕਲਮ ਪਰਮਾਤਮਾ ਨੇ ਸਾਰਿਆਂ ਦੇ ਮੱਥੇ ਤੇ ਚਲਾਈ ਹੋਈ ਹੈ ਨਾ, ਜਿਹੜੇ ਲੇਖ ਪਾਏ ਹੋਏ ਨੇ ਵਰਤਣਾ ਤਾਂ ਉਹ ਹੈ ਨਾ। ਕਹਿੰਦੇ ਜੋ ਕਾਲ ਪੁਰਖ ਪਰਮੇਸ਼ਰ ਨੇ ਆਪਣੀ ਕਲਮ ਪ੍ਰੇਰ ਕੇ ਚਲਾਈ ਹੋਈ ਉਹ ਵਰਤ ਹੋਇਆ ਹੈ।
ਆਪਸ ਵਿਖੇ ਸਪਰਦਾ ਧਰੇ,
ਆਪਸ ਵਿੱਚ ਇਹਨਾਂ ਦੀ ਸਪਰਦਾ ਵੱਧ ਗਈ, ਆਪਸ ਵਿੱਚ ਇਹਨਾਂ ਦਾ ਝਗੜਾ ਵੱਧ ਗਿਆ।
ਰਾਮ ਸਿੰਘ ਕੇ ਸਹਿਤ ਗੋਪਾਲ,
ਕਿਵੇਂ ਵਧਿਆ ਹੁਣ ਦੱਸਦੇ ਨੇ। ਕਹਿੰਦੇ ਰਾਜਾ ਰਾਮ ਸਿੰਘ ਤੇ ਰਾਜਾ ਗੋਪਾਲ ਚੰਦ ਗੁਲੇਰੀਆ ਇਹ ਦੋਵੇਂ ਰਾਜੇ ਆਪਣੀਆਂ ਰਿਆਸਤਾਂ ਤੋਂ ਚੱਲ ਕੇ ਆਏ।
ਆਨ ਪਹੁੰਚਿਓ ਤੈ ਜਿਸ ਕਾਲ,
ਇਹ ਜਿਸ ਵੇਲੇ ਆ ਕੇ ਪਹੁੰਚੇ ਹੁਸੈਨ ਖਾਂ ਦੇ ਕੋਲ, ਇਹਦੇ ਕੋਲ ਆ ਕੇ ਹਾਜ਼ਰ ਹੋਏ।
ਆਸੁਰ ਜਾਮਿਓ ਤਬ ਆਇਓ,
ਇੱਕ ਪਹਿਰ ਦਿਨ ਰਹਿੰਦਾ ਸੀ, ਯਾਨੀ ਕਿ ਸ਼ਾਮ ਦਾ ਸਮਾਂ ਸੀ ਜਦੋਂ ਰਾਜਾ ਗੋਪਾਲ ਚੰਦ ਗੁਲੇਰੀਆ ਤੇ ਰਾਜਾ ਰਾਮ ਸਿੰਘ ਇਹ ਦੋਵੇਂ ਪੈਸੇ ਲੈ ਕੇ ਮਾਮਲਾ ਤਾਰਨ ਵਾਸਤੇ ਆਏ।
ਇੱਕ ਹੁਸੈਨ ਮਨ ਬੋ ਗਰਬਾਇਓ,
ਤੇ ਹੁਸੈਨ ਖਾਂ ਬੜਾ ਹੰਕਾਰਿਆ ਹੋਇਆ ਸੀ, ਇਹਦੇ ਮਨ ਚ ਬੜੀ ਹੋਮਾ ਵੀ ਮੈਂ ਸਾਰੇ ਰਾਜੇ ਜਿੱਤ ਲਏ ਨੇ, ਸਾਰਿਆਂ ਨੂੰ ਨਕੇਲ ਪਾ ਲਈਆ, ਸਾਰਿਆਂ ਨੂੰ ਆਪਣੇ ਅਧੀਨ ਕਰ ਲਿਆ, ਹੁਣ ਤਾਂ ਬਸ ਗੁਰੂ ਗੋਬਿੰਦ ਸਿੰਘ ਤੇ ਮੈਂ ਹਮਲਾ ਕਰਨਾ, ਇਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ। ਇਦਾਂ ਉਹਦੇ ਮਨ ਚ ਬੜਾ ਹੰਕਾਰ ਸੀ ਹੁਸੈਨੀ ਖਾਂ ਦੇ।
ਭੀਮ ਚੰਦ ਜੀ ਸੰਗ ਕਹਿਲੂਰੀ,
ਰਾਜਾ ਭੀਮ ਚੰਦ ਕਹਿਲੂਰੀ ਉਹਦੇ ਕੋਲ ਬੈਠਾ ਸੀ, ਉਹਦੇ ਅਧੀਨ ਸੀ।
ਅਰ ਕਟੋਚ ਸੰਗ ਸੈਨਾ ਭੂਰੇ,
ਕਟੋਚੀਆ ਕਿਰਪਾਲ ਕਟੋਚੀਆ ਰਾਜਾ ਉਹਦੇ ਨਾਲ ਉਹਦੀ ਬੜੀ ਵੱਡੀ ਭਾਰੀ ਸੈਨਾ ਸੀ।
ਲਖੈ ਕੇ ਮੈਂ ਮੌਸਮ ਔਰ,
ਇੰਨਾ ਜ਼ਿਆਦਾ ਹੰਕਾਰ ਹੁਸੈਨੀ ਖਾਂ ਦੇ ਮਨ ਚ ਆ ਗਿਆ ਕਿ ਇਸ ਧਰਤੀ ਤੇ ਮੇਰੇ ਵਰਗਾ ਕੋਈ ਹੋਰ ਨਹੀਂ ਹੋਣਾ। ਇੰਨੀ ਹਉਮੈ ਆ ਗਈ ਇਹਦੇ ਅੰਦਰ, ਇੰਨਾ ਹੰਕਾਰ ਇਹਦੇ ਅੰਦਰ ਆ ਗਿਆ ਕਿ ਇਸ ਧਰਤੀ ਤੇ ਮੇਰੇ ਵਰਗਾ ਕੋਈ ਹੋਰ ਨਹੀਂ ਹੋਣਾ।
ਭਇਓ ਤਰਾਸ ਮੋਤੇ ਸਭ ਠੋਰਨ,
ਔਰ ਇਸ ਤਰ੍ਹਾਂ ਦਾ ਤਰਾਸ ਇਹਦੇ ਮਨ ਦੇ ਵਿੱਚ, ਇਸ ਤਰ੍ਹਾਂ ਦਾ ਸਭ ਦੇ ਮਨ ਵਿੱਚ ਮੇਰਾ ਤਰਾਸ ਪੈਦਾ ਹੋ ਰਿਹਾ। ਕਹਿੰਦਾ ਮੇਰੇ ਵਰਗਾ ਇਸ ਧਰਤੀ ਤੇ ਹੋਣਾ ਹੀ ਨਹੀਂ। ਤੇ ਸਿਆਣੇ ਬੰਦੇ ਕੋਲ ਬੈਠੇ ਸੋਚਦੇ ਸੀ ਵਾਕਈ ਤੇਰੇ ਵਰਗਾ ਚਵਲ ਨਹੀਂ ਹੋਣਾ ਕੋਈ ਧਰਤੀ ਤੇ, ਤੇਰੇ ਵਰਗਾ ਨਲਾਇਕ ਨਹੀਂ ਕੋਈ ਹੋਣਾ ਜਿਹੜਾ ਇਸ ਹੁਣ ਗੁਲਾਮ ਸੀ ਨਾ। ਤੇ ਗੁਲਾਮੀ ਤੂੰ ਇੱਕਦਮ 2000 ਫੌਜਾਂ ਦਾ ਪਹਿਲਾਂ ਜਥਾ ਮਿਲਿਆ, ਉਹੀ ਬੜਾ ਵੱਡਾ ਰੁਤਬਾ ਸੀ, ਉਹੀ ਨਹੀਂ ਸੀ ਇਹਦੇ ਕੋਲੋਂ ਹਜ਼ਮ ਹੋ ਰਿਹਾ। ਕਹਿੰਦੇ ਇਸ ਪ੍ਰਕਾਰ ਨਾਲ ਫਿਰ ਫੌਜਾਂ ਹੋਰ ਆ ਰਲੀਆਂ। ਕਹਿੰਦਾ ਮੇਰੇ ਵਰਗਾ ਤਾਂ ਹੈ ਹੀ ਨਹੀਂ ਕੋਈ, ਜਿਹਨੂੰ ਚਾਹੇ ਮਰਜ਼ੀ ਮੈਂ ਤਰਾਸ ਕਰਕੇ ਡਰਾ ਦੇਵਾਂ।
ਚਾਹੋ ਰਾਜ ਜੇ ਛੀਨ ਨਿਕਾਰੋ,
ਜਿਹਦਾ ਮਰਜ਼ੀ ਰਾਜ ਖੋ ਕੇ, ਰਾਜ ਖੋ ਕੇ ਮੈਂ ਉਸ ਰਾਜੇ ਨੂੰ ਨਗਰੋਂ ਤੋਂ ਦੇਸ਼ ਤੋਂ ਕੱਢ ਕੇ ਦੌੜਾ ਦਿਆਂ।
ਜੇ ਕੋ ਚੋ ਬੰਦ ਕਰ ਡਾਰੋ,
ਜਿਹਨੂੰ ਚਾਹੇ ਮਰਜ਼ੀ ਬੰਨ ਕੇ ਕੈਦੀ ਬਣਾ ਲਵਾਂ, ਆਪਣੇ ਕੈਦ ਖਾਨੇ ਚ ਸੁੱਟ ਦਿਆਂ।
ਦਰਬ ਦੰਡ ਕੋ ਪੂਰਬ ਲੈ ਕੇ,
ਪਹਿਲਾਂ ਮੈਂ ਇਹਨਾਂ ਕੋਲੋਂ ਸਾਰਿਆਂ ਕੋਲੋਂ ਦੰਡ ਲਿਆ, ਵੇਖੋ ਇਹਨਾਂ ਸਾਰਿਆਂ ਕੋਲੋਂ ਪੈਸਾ ਲਿਆ ਹੈ।
ਦਲ ਜੋ ਤੁਪੁਨ ਗੋਪਾਲ ਸੰਘ ਕਹਿ ਕੇ,
ਹੁਣ ਇਹ ਵੀ ਆ ਰਹੇ ਨੇ ਗੋਪਾਲ ਚੰਦ ਤੇ ਰਾਜਾ ਰਾਮ ਸਿੰਘ ਦੋਵੇਂ ਆ ਰਹੇ ਨੇ, ਇਹਨਾਂ ਕੋਲੋਂ ਵੀ ਪੈਸਾ ਲੈ ਕੇ ਫਿਰ ਇਹਨਾਂ ਦਾ ਜਿਹੜਾ ਦਲ ਹੈ, ਇਹਨਾਂ ਦੀ ਰਾਜਿਆਂ ਦੀ ਜਿਹੜੀ ਫੌਜ ਹੈ, ਉਹਨਾਂ ਨੂੰ ਆਪਣੇ ਨਾਲ ਲੈ ਕੇ
ਲੜੋ। ਸ਼੍ਰੀ ਗੋਬਿੰਦ ਸਿੰਘ ਸੰਘ ਵੱਡ ਲਸ਼ਕਰ ਤੇ ਕਾਲੋ ਜੰਗ,
ਮੈਂ ਜਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਲੜਾਂਗਾ, ਔਰ ਜਾ ਕੇ ਉਹਨਾਂ ਨਾਲ ਭਾਰੀ ਜੰਗ ਕਰਾਂਗਾ, ਭਾਰੀ ਯੁੱਧ ਕਰਾਂਗਾ।
ਛੀਨ ਆਨੰਦਪੁਰ ਵੈਰ ਨਿਕਾਰੋ,
ਔਰ ਸ੍ਰੀ ਆਨੰਦਪੁਰ ਸਾਹਿਬ ਉਹਨਾਂ ਕੋਲੋਂ ਖੋ ਕੇ ਮੈਂ ਸ੍ਰੀ ਆਨੰਦਪੁਰ ਸਾਹਿਬ ਵਿੱਚ ਉਹਨਾਂ ਨੂੰ ਬਾਹਰ ਕੱਢ ਦਿਆਂਗਾ।
ਨਿਜ ਸਵਾਮੀ ਕੀ ਕਾਰ ਸੁਧਾਰੋ,
ਔਰ ਮੈਂ ਆਪਣੇ ਸਵਾਮੀ ਦਾ ਕੰਮ ਸੁਧਾਰਾਂਗਾ। ਮੇਰਾ ਸਵਾਮੀ ਦਿਲਾਵਰ ਖਾਂ ਹੈ, ਉਹਦਾ ਕੰਮ ਮੈਂ ਸੁਧਾਰਾਂਗਾ, ਸਿੱਧ ਕਰਾਂਗਾ।
ਨਿਜ ਮੰਤਰੀ ਨ ਸੰਗੇ ਕਹੇ,
ਆਪਣੇ ਮੰਤਰੀਆਂ ਨਾਲ ਇਸ ਤਰ੍ਹਾਂ ਗੱਲਾਂ ਕਰਦਾ ਕਹਿੰਦਾ ਹੈ।
ਲੜਨ ਗੁਰੂ ਸੰਗ ਨਿਸਤਿਨ ਚ,
ਇਦਾਂ ਦੀਆਂ ਗੱਲਾਂ ਕਰਦਾ ਔਰ ਰਾਤ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨਾਲ ਲੜਨ ਦੀ ਇੱਛਾ ਰੱਖਦਾ, ਮਹਾਰਾਜ ਜੀ ਨਾਲ ਲੜਨਾ ਚਾਹੁੰਦਾ ਹੈ।
ਮਿਲਿਓ ਗੋਪਾਲ ਸੈਨੀ ਸਾਥ,
ਇਤਨੇ ਨੂੰ ਰਾਜਾ ਗੋਪਾਲ ਚੰਦ ਗੁਲੇਰੀਆ ਤੇ ਰਾਜਾ ਰਾਮ ਸਿੰਘ ਇਹ ਵੀ ਆ ਗਏ, ਜਿੰਨਾ ਇਹਨਾਂ ਕੋਲੋਂ ਸਰਦਾ ਪੁੱਗਦਾ ਸੀ, ਘਰੋਂ ਇਹ ਪੈਸੇ ਲਿਆਏ ਸੀ ਹੁਸੈਨੀ ਹੁਸੈਨ ਖਾਂ ਨੂੰ ਦੇਣ ਵਾਸਤੇ, ਉਹਦੇ ਨਾਲ ਸੰਧੀ ਕਰਨ ਵਾਸਤੇ, ਇਹ ਦੋਵੇਂ ਰਾਜੇ ਜਿਹੜੇ ਸਨ ਆ ਕੇ ਮਿਲ ਗਏ।
ਦਿਨ ਲੱਗਿਓ ਤਨ ਲਿਆਏ ਸੁਹਾਤ,
ਜਿਹੜਾ ਧਨ ਇਹ ਘਰੋਂ ਲੈ ਕੇ ਆਏ ਸਨ ਉਹ ਧਨ ਜਦੋਂ ਆ ਕੇ ਦੇਣ ਲੱਗੇ,
ਗਰਬਤ ਕੋ ਪਸੰਦ ਨਾ ਆਵਾ,
ਹੰਕਾਰਿਆ ਸੀ ਨਾ, ਇਹ ਨੀ ਵੇਖਦਾ ਵੀ ਮੈਨੂੰ ਇਹਨਾਂ ਦੀ ਲੋੜ ਹੈ, ਮੈਂ ਨਾਲ ਰਲਾ ਲਵਾਂ। ਇਹਨੇ ਪੈਸਾ ਵੇਖਿਆ, ਕਹਿੰਦਾ ਵੀ ਇੰਨੇ ਪੈਸਿਆਂ ਨਾਲ ਤਾਂ ਨੀ ਗੱਲ ਬਣਨੀ, ਕਹਿੰਦਾ ਤਾਂ ਥੋੜੇ ਲਿਆਏ ਹੋ, ਮੈਨੂੰ ਜ਼ਿਆਦਾ ਚਾਹੀਦੇ ਨੇ। ਹੰਕਾਰੇ ਹੋਏ ਨੇ, ਉਹਨਾਂ ਨੇ ਜਿੰਨਾ ਧਨ ਦਿੱਤਾ ਇਹਨੂੰ ਪਸੰਦ ਨਹੀਂ ਆਇਆ।
ਕਹਿ ਤੂੰ ਪਇਓ ਇਹ ਥੋੜੋ ਲਿਆ ਵਾ,
ਇਹ ਬੋਲਿਆ ਕਹਿੰਦਾ ਇਹ ਥੋੜਾ ਲਿਆ, ਤੁਹਾਨੂੰ ਪਤਾ ਨੀ ਕਿ ਮੈਂ ਕਿੱਡਾ ਵੱਡਾ ਪਠਾਣ ਆ, ਕਿੱਡਾ ਵੱਡਾ ਖਾਨ ਆ, ਤੇ ਮੇਰੇ ਕੋਲ ਇੰਨਾ ਕੁ ਪੈਸਾ ਲਿਆਉਂਦਿਆਂ ਤੁਹਾਨੂੰ ਸ਼ਰਮ ਨੀ ਆਈ, ਇਹ ਥੋੜੇ ਜੇ ਪੈਸੇ ਲਿਆਏ ਹੋ ਮੇਰੇ ਕੋਲ, ਏਦਾਂ ਇਹ ਹੰਕਾਰ ਨਾਲ ਬੋਲਿਆ।
ਇਸ ਤੇ ਦੁਗਨ ਆਨ ਜਬ ਦੀਜੈ, ਪਿੱਛੇ ਮੇਲ ਮੋਏ ਸੰਗ ਕੀਜੈ,
ਚੁੱਕੋ ਇੱਥੋਂ ਇਹ ਪੈਸਾ, ਇਹਦੇ ਤੋਂ ਦੁਗਣਾ ਪੈਸਾ ਲੈ ਕੇ ਆਓ ਕਰੋ, ਇਹਦੇ ਤੋਂ ਦੋ ਗੁਣਾ ਜ਼ਿਆਦਾ ਹੋਣਾ ਚਾਹੀਦਾ, ਤੇ ਦੁਗਣਾ ਪੈਸਾ ਦੇ ਕੇ ਫਿਰ ਮੈਂ ਤੁਹਾਡੇ ਨਾਲ ਬਾਅਦ ਵਿੱਚ ਮੇਲ ਕਰਾਂਗਾ। ਜੇ ਤੁਸੀਂ ਇਹਦੇ ਨਾਲ ਦੁੱਗਣਾ ਪੈਸਾ ਮੈਨੂੰ ਪਹਿਲਾਂ ਦਿਓਗੇ, ਬਾਅਦ ਵਿੱਚ ਫਿਰ ਮੈਂ ਤੁਹਾਡੇ ਨਾਲ ਮੇਲ ਕਰਾਂਗਾ।
ਜੇ ਮੈਂ ਦਿਓ ਤੋਏ ਰਾਜਧਾਨੀ,
ਜੇ ਤੁਸੀਂ ਮੈਨੂੰ ਪੈਸਾ ਨਾ ਦਿੱਤਾ ਤੇ ਜਿਹੜੀ ਤੁਹਾਡੀ ਰਾਜਧਾਨੀ ਹੈ
ਜਾਨ ਕਰੋ ਤਬ ਹਾਨੀ,
ਤੁਹਾਡੀਆਂ ਰਾਜਧਾਨੀਆਂ ਖੋਹ ਲਵਾਂਗਾ, ਤੁਹਾਡੀਆਂ ਰਿਆਸਤਾਂ ਖੋਹ ਲਵਾਂਗਾ, ਔਰ ਸਭ ਕੁਝ ਤੁਹਾਡਾ ਤਹਿਸ ਨਹਿਸ ਕਰਕੇ ਤੁਹਾਨੂੰ ਕੈਦੀ ਬਣਾ ਲਵਾਂਗਾ।
ਸੁਣ ਗੋਪਾਲ ਨੇ ਪਸੋ ਨੈ ਮਾਨੀ,
ਇਹ ਸੁਣ ਕੇ ਗੋਪਾਲ ਚੰਦ ਨੇ ਅੰਦਰੋਂ ਨੀ ਇਹ ਗੱਲ ਮੰਨੀ, ਅੰਦਰੋਂ ਉਹਦਾ ਮਨ ਨੀ ਮੰਨਿਆ ਕਿ ਮੈਂ ਇਹਦੇ ਨਾਲ ਦੁੱਗਣਾ ਪੈਸਾ ਹੋਰ ਦਿਆਂ।
ਕਪਟ ਥਾਨ ਕਰ ਗਿਰਾ ਬਕਾਨੀ,
ਆਪ ਵੀ ਨੀ ਸੀ ਕਹਿ ਸਕਦਾ ਜੀ ਮੈਂ ਨੀ ਦੇਣਾ, ਸਿੱਧਾ ਨਾ ਨੀ ਸੀ ਕਰ ਸਕਦਾ, ਉਹਨੇ ਕਪਟ ਕੀਤਾ ਗੋਪਾਲ ਚੰਦ ਨੇ ਆਪਣੀ। ਜੇ ਸਿੱਧਾ ਨਾ ਕਰਦਾ ਹੁਸੈਨੀ ਨੇ ਉੱਥੇ ਹੀ ਕਹਿਣਾ ਸੀ ਇਹਨੂੰ ਕੈਦ ਕਰ ਲਓ, ਉਹਨੇ ਵੀ ਨੀਤੀ ਖੇਡੀ। ਗੋਪਾਲ ਚੰਦ ਅੱਗੋਂ ਕਪਟ ਕਰਕੇ ਬੋਲਿਆ, ਕਹਿਣ ਲੱਗਾ
ਆਨੋ ਜਾਏ ਸਦਨ ਕੋ ਹੀਰ,
ਕਹਿਣ ਲੱਗਾ ਹੁਸੈਨ ਖਾਨ ਜੀ ਫਿਰ ਬੇਨਤੀ ਆ ਵੀ ਮੇਰੇ ਕੋਲ ਤਾਂ ਇੰਨਾ ਕੀ ਹੈ, ਇਹ ਮੈਂ ਲੈ ਜਾਣਾ ਜਿਹੜਾ ਲਿਆਇਆ ਤੇ ਮੈਂ ਦੁੱਗਣਾ ਇਹਦੇ ਨਾਲੋਂ ਇੰਨਾ ਹੋਰ ਘਰੋਂ ਪੈਸਾ ਇਕੱਠਾ ਕਰਕੇ ਦੁਬਾਰਾ ਆਉਣਾ ਤੁਹਾਡੇ ਕੋਲ, ਦੁਬਾਰਾ ਇਹਦੇ ਨਾਲ ਦੁੱਗਣਾ ਪੈਸਾ ਇਕੱਠਾ ਕਰਕੇ ਲੈ ਕੇ ਆਉਂਦਾ ਹਾਂ।
ਤਨ ਮਿਲੋ ਪਹੁੰਚ ਕਰ ਫੇਰ,
ਦੁਬਾਰਾ ਆ ਕੇ ਤੁਹਾਨੂੰ ਮਿਲਦਾ, ਦੁਬਾਰਾ ਫੇਰ ਆ ਕੇ ਤੁਹਾਨੂੰ ਇਹ ਪੈਸੇ ਦੇ ਕੇ ਮਿਲਾਂਗਾ।
ਰਿਪ ਤੇ ਦੂਰ ਨਿਕਤ ਜਬ ਗਏ,
ਇੱਦਾਂ ਕਹਿ ਕੇ ਉਹਨੂੰ ਉਹ ਵੀ ਪੈਸੇ ਚੁੱਕ ਲਏ ਅੱਗੋਂ, ਕਹਿੰਦਾ ਜੀ ਇਕੱਠੇ ਹੀ ਦਿਆਂਗਾ ਹੁਣ, ਇਹ ਤਾਂ ਤੁਸੀਂ ਰਹਿਣ ਦਿਓ, ਇਕੱਠੇ ਹੀ ਲਿਆਵਾਂਗਾ ਹੁਣ ਇਹਦੇ ਨਾਲ ਦੁੱਗਣੇ ਕਰੋ। ਇੱਦਾਂ ਕਹਿ ਕੇ ਉੱਥੋਂ ਗੋਪਾਲ ਚੰਦ ਗੁਲੇਰੀਆ ਰਾਤੋ ਰਾਤ ਹੀ ਉੱਥੋਂ ਨਿਕਲ ਆਇਆ ਕਿ ਕਿਤੇ ਨੂੰ ਉਗ ਸੁਗ ਨਾ ਹੋ ਜੇ ਕਿ ਅਸੀਂ ਇਹਦੇ ਨਾਲੋਂ ਇਹਦੇ ਨਾਲ ਕਪਟ ਕਰਨ ਲੱਗੇ ਆ। ਰਾਮ ਸਿੰਘ ਨੂੰ ਵੀ ਨਾਲ ਲਿਆ ਤੋ ਗੋਪਾਲ ਗੁਲੇਰੀਆ ਉੱਥੋਂ ਚੱਲ ਪਿਆ।
ਸਭ ਤਨ ਸਾਂਭ ਪਿਆ ਨਾ ਕੀ,
ਉਹ ਜਿਹੜਾ ਰੁਪਈਆ ਪੈਸਾ ਸੀ ਉਹ ਵੀ ਸਾਰਾ ਸਾਂਭ ਕੇ ਟੁਰਦਾ ਬਣਿਆ ਆਪਣੀ ਰਿਆਸਤ ਨੂੰ।
ਕਹਿਤ ਭਇਓ ਇਹ ਵੀ ਨਾ ਦੇਹੈ,
ਜਦੋਂ ਥੋੜਾ ਜਿਹਾ ਚਲਾ ਗਿਆ ਨਾ ਆਪਣੀ ਰਿਆਸਤ ਦੇ ਕੋਲ ਤੇ ਸੁਨੇਹਾ ਭੇਜ ਦਿੱਤਾ ਹੁਸੈਨ ਖਾਨ ਨੂੰ, ਕਹਿੰਦੇ ਜਿਹੜਾ ਲਿਆਇਆ ਸੀ ਇਹ ਵੀ ਨੀ ਦੇਣਾ, ਹੁਣ ਦੁੱਗਣਾ ਤਾਂ ਇੱਕ ਪਾਸੇ ਰਿਹਾ, ਜਿਹੜਾ ਤੈਨੂੰ ਪਹਿਲਾਂ ਦੇ ਰਿਹਾ ਸੀ ਨਾ ਹੁਣ ਇਹ ਵੀ ਤੈਨੂੰ ਨੀ ਦੇਣਾ।
ਸਮੁਕ ਹੋਏ ਕਰ ਲੋਹ ਬਜੈ,
ਹੁਣ ਤਾਂ ਸਾਹਮਣੇ ਹੋ ਕੇ ਤੇਰੇ ਨਾਲ ਲੋਹਾ ਹੀ ਵਜਾਵਾਂਗਾ, ਤੇਰੇ ਨਾਲ ਜੰਗ ਹੀ ਕਰਾਂਗਾ, ਹੁਣ ਤੈਨੂੰ ਰੁਪਈਏ ਨੀ ਦਿੰਦਾ। ਅਣਖ ਜਾਗ ਪਈ, ਉਹਦੀ ਗੈਰਤ ਜਾਗ ਪਈ, ਪਰਮੇਸ਼ਰ ਵੱਲੋਂ ਜਦੋਂ ਹੁਕਮ ਜੋ ਵਰਤਣਾ ਸੀ। ਉਹ ਸੈਨੀ ਖਾਨ ਨੇ ਜਿਹੜਾ ਗੁਰੂ ਸਾਹਿਬ ਵੱਲ ਤਿਆਰੀ ਕਰਕੇ ਆਇਆ ਹੋਇਆ ਸੀ, ਜਿਵੇਂ ਪਿੱਛੇ ਉਦਾਹਰਣ ਦੇ ਆਏ ਨਾ ਬੱਦਲ ਚੜ੍ਹ ਕੇ ਆਉਂਦੇ ਨੇ ਕਟਾ, ਪਰ ਆਉਂਦੇ ਨੇ ਆਪਣੇ ਵੱਲੋਂ ਵਰਨ ਵਾਸਤੇ, ਪਰ ਅੱਗੋਂ ਹਵਾ ਚੱਲ ਪਏ ਤਾਂ ਦੂਜੇ ਪਾਸੇ ਨੂੰ ਜਾ ਟੁੱਕਦੇ ਨੇ। ਉਹ ਆਏ ਤਾਂ ਸਤਿਗੁਰਾਂ ਵੱਲ ਸੀ, ਪਰ ਉਧਰੋਂ ਅਕਾਲ ਪੁਰਖ ਦੀ ਹਵਾ ਚੱਲੀ ਹੁਕਮ ਦੀ, ਉਹ ਦੂਜੇ ਪਾਸੇ ਨੂੰ ਉਹਨਾਂ ਦਾ ਰੁੱਖ ਕਰਨਾ ਸੀ। ਗੋਪਾਲ ਚੰਦ ਵੱਲੋਂ ਇਹੋ ਜਿਹਾ ਬਖੇੜਾ ਖੜਾ ਕਰਵਾ ਦਿੱਤਾ, ਉਹ ਕਹਿੰਦਾ ਮੈਂ ਤਾਂ ਲੜਾਂਗਾ, ਹੁਣ ਮੈਂ ਪੈਸੇ ਨੀ ਦਿੰਦਾ, ਹੁਣ ਤਾਂ ਸਾਹਮਣੇ ਹੋ ਕੇ ਲੋਹਾ ਵਜਾਵਾਂਗਾ।
ਇਮ ਕਹਿ ਪਹੁੰਚਿਓ ਜਾਏ ਗੁਲੇਰ,
ਇੱਦਾਂ ਕਹਿ ਕੇ ਗੁਲੇਰ ਆਪਣੀ ਰਿਆਸਤ ਵਿੱਚ ਚਲਾ ਗਿਆ।
ਕੜਾਈ ਬੋ ਕਰ ਤਸਬੀਰ,
ਆਪਣੀ ਪੂਰੀ ਤਕੜਾਈ ਕਰ ਲਈ, ਕਿਲੇ ਵਿੱਚ ਜਾ ਕੇ ਆਕੀ ਹੋ ਗਿਆ।
ਲੱਗੇ ਹੁਸੈਨ ਖਾਨ ਜਾਵ ਐਸੇ,
ਹੁਸੈਨ ਖਾਨ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਗੋਪਾਲ ਚੰਦ ਗੁਲੇਰੀਏ ਨੇ ਮੇਰੇ ਨਾਲ ਇਸ ਤਰ੍ਹਾਂ ਕਪਟ ਕੀਤਾ, ਮੇਰੇ ਗੱਲ ਤੋਂ ਇਨਕਾਰ ਕੀਤਾ ਹੈ।
ਜਗਿਓ ਕ੍ਰੋਧ ਹੋਏ ਪਾਵਕ ਜੈਸੇ,
ਹੰਕਾਰੀ ਬੰਦੇ ਨੂੰ ਗੁੱਸਾ ਆਉਂਦਾ ਵੀ ਬਹੁਤ ਹੈ, ਇਹਦੇ ਅੰਦਰ ਕ੍ਰੋਧ ਜਾਗ ਪਿਆ, ਕਹਿੰਦੇ ਜਿਵੇਂ ਅੱਗ ਦਾ ਭਾਂਬੜ ਮਚਦਾ ਹੈ।
ਲੋਚਨ ਬਦਨ ਲਾਲ ਹੋਏ ਗਏ,
ਇਹਦੀਆਂ ਅੱਖਾਂ, ਇਹਦਾ ਮੂੰਹ ਲਾਲ ਸੁਰਖ ਹੋ ਗਿਆ ਗੁੱਸੇ ਦੇ ਨਾਲ।
ਭਲਾ ਬੁਰਾ ਕਚ ਲਖਤ ਨਾ ਭਇਓ,
ਕੋਈ ਭਲਾ ਕੋਈ ਬੁਰਾ ਇਹਨੇ ਨੀ ਵਿਚਾਰਿਆ, ਕੋਈ ਭਲੇ ਬੁਰੇ ਦੀ ਇਹਨੇ ਵਿਚਾਰ ਨਹੀਂ ਕੀਤੀ।
ਗਇਓ ਤੁਰਤ ਦੁੰਦਪ ਬਜਵਾਏ,
ਇਹਨੇ ਤੁਰਤ ਫੁਰਤ ਉਸੇ ਵੇਲੇ ਨਗਾਰੇ ਬਜਾਏ, ਕਹਿੰਦਾ ਹੁਣ ਤਾਂ ਪਹਿਲਾਂ ਇਹਨੂੰ ਹੀ ਸਰ ਕਰਾਂਗੇ, ਗੁਰੂ ਜੀ ਨੂੰ ਬਾਅਦ ਵਿੱਚ ਵੇਖਾਂਗੇ, ਪਹਿਲਾਂ ਹੁਣ ਇਹਦੇ ਤੇ ਚੱਲ ਕੇ ਹਮਲਾ ਕਰੀਏ, ਗੋਪਾਲ ਚੰਦ ਤੇ ਹਮਲਾ ਕਰੀਏ।
ਸਕਲ ਅਰੂਡੋ ਬਿਲਮ ਬਿਆਏ,
ਇਹਨੇ ਸਾਰਿਆਂ ਨੂੰ ਕਹਿ ਦਿੱਤਾ ਨਗਾਰੇ ਵਜਾਓ, ਸਾਰੇ ਆਪੋ ਆਪਣਿਆਂ ਘੋੜਿਆਂ ਤੇ ਸਵਾਰ ਹੋਵੋ।
ਚੜਿਓ ਚਮੂਲੇ ਬਜਿਓ ਨਗਾਰਾ,
ਨਗਾਰਾ ਵੱਜ ਪਿਆ, ਆਪਣੀ ਫੌਜ ਲੈ ਕੇ ਦਲ ਲੈ ਕੇ ਚੜ ਪਿਆ।
ਜਾਏ ਤਾਂ ਪੁਰ ਘੇਰੋ ਡਾਰਾ,
ਇਹਨੇ ਜਾ ਕੇ ਗੁਲੇਰ ਰਿਆਸਤ ਨੂੰ ਘੇਰਾ ਪਾ ਲਿਆ, ਇਹਦੇ ਨਗਰ ਰਾਜਧਾਨੀ ਨੂੰ ਘੇਰਾ ਪਾ ਲਿਆ।
ਵਸਤ ਵੈਰ ਤੇ ਪਹੁੰਚਤ ਅੰਤਰ,
ਜਿਹੜੀਆਂ ਵਸਤੂਆਂ ਬਾਹਰ ਤੋਂ ਅੰਦਰ ਜਾਂਦੀਆਂ ਸਨ।
ਰਾਖੀ ਸਗਰੀ ਬਰਜ ਨਿਰੰਤਰ,
ਰੋਕ ਦਿੱਤੀਆਂ ਵੀ ਬਾਹਰੋਂ ਕੋਈ ਚੀਜ਼ ਅੰਦਰ ਨਹੀਂ ਜਾਣੀ ਚਾਹੀਦੀ। ਬਾਹਰੋਂ ਕੋਈ ਵਸਤੂ ਅੰਦਰ ਨਹੀਂ, ਜਿੰਨਾ ਦਾਣਾ ਪਾਣੀ ਬਾਹਰੋਂ ਆਉਂਦਾ ਸੀ ਸਾਰਾ ਰੋਕ ਦਿੱਤਾ।
ਤ੍ਰਿਣ ਅੰਨ ਆਦਿਕ ਸਕਲੇ ਹਟਾਇਓ,
ਭਾ ਪੱਠਾ ਵੀ ਅੰਦਰ ਜਾਣੋ ਰੋਕ ਦਿੱਤਾ, ਅੰਨ ਅੰਦਰ ਜਾਣ ਤੋਂ ਰੋਕ ਦਿੱਤਾ।
ਹਤੋ ਹੇਲ ਕਰ ਪਾਕ ਪਠਾਇਓ,
ਬਸ ਇਹ ਕਹਿ ਦਿੱਤਾ ਵੀ ਹੱਲਾ ਕਰਕੇ ਇਹਨੂੰ ਖਤਮ ਕਰ ਦੇਣਾ ਹੈ, ਆਪਾਂ ਇਹਨੂੰ ਮਾਰ ਮੁਕਾਉਣਾ ਹੈ।
ਜਬ ਕੱਚ ਪਹੁੰਚ ਦਿਓ ਨਾ ਅੰਤਰ,
ਜਦੋਂ ਇਹਨੇ ਅੰਦਰ ਕੁਝ ਪਹੁੰਚਣ ਤੋਂ ਰੋਕ ਦਿੱਤਾ, ਅੰਦਰ ਸਾਜੋ ਸਮਾਨ ਜਾਣ ਤੋਂ ਰੋਕ ਦਿੱਤਾ।
ਨਿਰੰਤਰ
ਜਿਹੜੇ ਅੰਦਰ ਸੂਰਮੇ ਸੀ ਗੋਪਾਲ ਚੰਦ ਦੇ ਨਾਲ, ਉਹ ਗੁੱਸੇ ਵਿੱਚ ਆ ਗਏ, ਰੋਸ ਵਿੱਚ ਆ ਗਏ।
ਕਯੋ ਗੋਪਾਲ ਸੰਗ ਰਣ ਕਰੇ,
ਉਹ ਕਹਿੰਦੇ ਰਾਜਾ ਗੋਪਾਲ ਚੰਦ ਅੰਦਰ ਭੁੱਖ ਨਾਲ ਮਰਨ ਨਾਲੋਂ ਚੰਗਾ ਵੀ ਆਪਾਂ ਬਾਹਰ ਚੱਲ ਕੇ ਲੜ ਕੇ ਮਰੀਏ।
ਨਿਕਸਵੈਰ ਹਮ ਹੱਥ ਹੱਥ ਲੜੇ,
ਮਾਰ ਮਾਰ ਕੇ ਮਰੀਏ ਬਾਹਰ ਜਾ ਕੇ ਜੰਗ ਦੇ ਮੈਦਾਨ ਵਿੱਚ।
ਦ੍ਰਿਪ ਸੁਣ ਧੀਰਜ ਪਤਨੇ ਅਲਾਇਓ,
ਸੁਣ ਕੇ ਗੋਪਾਲ ਚੰਦ ਨੇ ਆਪਣੇ ਸੂਰਮਿਆਂ ਨੂੰ ਧੀਰਜ ਦੇ ਕੇ ਰੋਕਿਆ।
ਸੰਦ ਕਰਨ ਕੋ ਦੂਤ ਪਠਾਇਓ,
ਹੁਣ ਥੋੜਾ ਜਿਹਾ ਇਹਦੇ ਮਨ ਚ ਸੰਧੀ ਦਾ ਵੀ ਹੌਸਲਾ ਆ ਗਿਆ ਵੀ ਹੁਣ ਵੇਖ ਲਿਆ ਸੰਧੀ ਕਰਕੇ, ਜੇ ਸੰਧੀ ਹੋ ਜਾਏ। ਇਹਨੇ ਸੰਧੀ ਕਰਨ ਵਾਸਤੇ ਆਪਣਾ ਦੂਤ ਭੇਜਿਆ।
ਉਤੋ ਗੁਲਾਮ ਦਿਲਾਵਰ ਖਾਨਾ,
ਦਿਲਾਵਰ ਖਾਨ ਦਾ ਜਿਹੜਾ ਗੁਲਾਮ ਸੀ,
ਹੀਰ ਹੁਸੈਨ ਖਾਨ ਗਰਬਾਨਾ,
ਹੁਸੈਨ ਖਾਨ ਉਹ ਹੰਕਾਰਿਆ, ਹੋਰ ਹੰਕਾਰ ਆ ਗਿਆ ਵੀ ਮੰਨ ਗਏ ਨੇ ਮੇਰੀ, ਲੜਨ ਤੋਂ ਪਹਿਲਾਂ ਹੀ ਉਹਨੇ ਆਪਣੇ ਹਥਿਆਰ ਸੁੱਟ ਦਿੱਤੇ ਨੇ, ਮੇਰੇ ਨਾਲ ਸੰਧੀ ਕਰਨ ਵਾਸਤੇ ਆਪਣਾ ਦੂਤ ਭੇਜ ਦਿੱਤਾ ਹੈ।
ਸੈਨ ਪਠਾਨੀ ਜਾਨ ਮਾਨੇ,
ਮੇਰੀ ਪਠਾਨੀ ਸੈਨਾ ਜਾਣ ਕੇ ਫੌਜ ਵੇਖ ਕੇ,
ਲੜ ਕਰ ਮਾਰੋ ਮਸਲਤ ਠਾਨੇ,
ਹੁਣ ਨੀ ਮੈਂ ਹੁਣ ਤਾਂ ਲੜ ਕੇ ਇਹਨੂੰ ਮਾਰਾਂਗਾ, ਏਦਾਂ ਦੀ ਸਲਾਹ ਕੀਤੀ।
ਦੂਤ ਆਨ ਜਾ ਬਾਤ ਸੁਣਾਈ,
ਦੂਤ ਨੇ ਆ ਕੇ ਗੱਲ ਸੁਣਾਈ।
ਨੇ ਮਾਨੀ ਰਿਸ ਧਾਰ
ਅਲਾਈ, ਹੁਸੈਨ ਖਾਨ ਨੀ ਮੰਨਿਆ। ਹੁਸੈਨ ਖਾਨ ਕਹਿੰਦਾ ਏਦਾਂ ਨੀ ਮੈਂ ਮੰਨਦਾ, ਹੁਣ ਤਾਂ ਮੈਂ ਆਪਣੀ ਮਰਜ਼ੀ ਦਾ ਪੈਸਾ ਲਵਾਂਗਾ।
10,000 ਅਬ ਧਨ ਗਿਨ ਲੈ,
ਹੁਣ ਤਾਂ 10,000 ਰੁਪਈਏ ਤੋਂ 1 ਰੁਪਈਆ ਘੱਟ ਨੀ ਲੈਣਾ। ਪਹਿਲਾਂ ਤਾਂ 1,000-2,000 ਨਾਲ ਹੀ ਸਰ ਰਿਹਾ ਸੀ, ਕਹਿੰਦਾ ਹੁਣ 10,000 ਰੁਪਈਆ ਲਵਾਂਗਾ। ਇਹਦੇ 10,000 ਰੁਪਈਆ ਬੜਾ ਮਾਇਨੇ ਰੱਖਦਾ ਸੀ ਉਦੋਂ, ਕਹਿੰਦਾ ਹੁਣ 10,000 ਰੁਪਈਆ ਗਿਣ ਕੇ ਲਵਾਂਗਾ ਇਹਦੇ ਕੋਲੋਂ।
ਤੋ ਗੋਪਾਲ ਕੋ ਰਸ ਰੱਖਵੈ,
ਤਾਂ ਮੈਂ ਗੋਪਾਲ ਚੰਦ ਨਾਲ ਸੰਧੀ ਰੱਖਾਂਗਾ, ਨਹੀਂ ਤਾਂ ਮੇਰੀ ਇਹਦੇ ਨਾਲ ਕੋਈ ਸੰਧੀ ਨਹੀਂ।
ਨਹੀਂ ਤਾਂ ਲੜ ਕਰ ਛੀਨੋ ਰਾਜ,
ਨਹੀਂ ਤਾਂ ਲੜ ਕੇ ਇਹਦਾ ਰਾਜ ਇਹਦੇ ਕੋਲੋਂ ਖੋ ਲਵਾਂਗਾ।
ਲੁੱਟ ਲੇ ਸਕਲ ਸਮਾਜ,
ਮੈਂ ਇਹਦਾ ਸਾਰਾ ਸਮਾਜ ਲੁੱਟ ਲਵਾਂਗਾ, ਖੋ ਲਵਾਂਗਾ।
ਇਸ ਪ੍ਰਕਾਰ ਜਬ ਫਿਰੇ ਦੁਬਾਰੇ ਸ਼੍ਰੀ ਗੁਰ ਕੇ ਪਟ ਕਿਤਕ ਹਕਾਰੇ,
ਇਸ ਤਰ੍ਹਾਂ ਜਦੋਂ ਦੋਵਾਂ ਪਾਸਿਓਂ ਸੂਰਮੇ ਦੂਤ ਜਿਹੜੇ ਇਧਰ ਉਧਰ ਫਿਰਨ ਲੱਗੇ, ਗੱਲਾਂ ਹੋਣ ਲੱਗੀਆਂ, ਵਿਚੋਲੇ ਵਿੱਚ ਪੈ ਗਏ, ਜਦੋਂ ਇਹਨਾਂ ਦੀ ਸੰਧੀ ਕਰਾਉਣ ਵਾਸਤੇ, ਇਹਨਾਂ ਦਾ ਰਾਜੀਨਾਮਾ ਕਰਾਉਣ ਵਾਸਤੇ ਜਦੋਂ ਦੋਵੇਂ ਪਾਸੇ ਸੂਰਮੇ ਫਿਰਨ ਲੱਗੇ, ਤੇ ਫਿਰ ਇਧਰ ਗੋਪਾਲ ਚੰਦ ਨੇ ਗੁਰੂ ਸਾਹਿਬ ਦੇ ਸੂਰਮਿਆਂ ਨੂੰ ਬੇਨਤੀ ਭੇਜ ਦਿੱਤੀ। ਇਹਨੇ ਆਖਿਆ ਵੀ ਹੁਣ ਜੇ ਕੋਈ ਮਦਦ ਕਰ ਸਕਦਾ ਤਾਂ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਜਦੋਂ ਕਿਸੇ ਬੰਦੇ ਨੂੰ ਕੋਈ ਆਸਰਾ ਨਜ਼ਰ ਨਾ ਆਵੇ ਨਾ ਚਾਰੇ ਪਾਸਿਓਂ, ਤੇ ਫਿਰ ਉਹਨੂੰ ਗੁਰੂ ਨਾਨਕ ਦਾ ਘਰ ਦਿਸ ਪੈਂਦਾ ਵੀ ਹੁਣ ਇੱਕੋ ਘਰ ਹੈ ਜਿੱਥੇ ਮੇਰੀ ਬੌੜੀ ਹੋ ਸਕਦੀ ਹੈ। ਤੋ ਇਹਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੱਟਾਂ ਨੂੰ ਹਕਾਰਿਆ, ਬੁਲਾਇਆ,
ਆਨ ਬੇਨਤੀ ਜਬੈ ਉਚਾਰੇ, ਦ੍ਰਿਪ ਗੋਪਾਲ ਹੈ ਸ਼ਰਨ ਤੁਆਰੇ,
ਗੁਰੂ ਸਾਹਿਬ ਦੇ ਸ਼ਰਨਾਂ ਵਿੱਚ ਆ ਕੇ ਇਹਨੇ ਬੇਨਤੀ ਕੀਤੀ। ਦੂਤ ਆਏ ਗੋਪਾਲ ਚੰਦ ਦੇ ਦਸਵੇਂ ਪਾਤਸ਼ਾਹ ਕੋਲ, ਕਹਿਣ ਲੱਗੇ ਮਹਾਰਾਜ ਰਾਜਾ ਗੋਪਾਲ ਚੰਦ ਤੁਹਾਡੀ ਸ਼ਰਨ ਵਿੱਚ ਹੈ, ਰਾਜੇ ਗੋਪਾਲ ਚੰਦ ਨੇ ਤੁਹਾਡੀ ਸ਼ਰਨ ਤੱਕੀ ਹੈ।
ਪੱਠੋ ਦਾਸ ਪ੍ਰਧਾਨ ਜੋਏ,
ਮਹਾਰਾਜ ਕਿਰਪਾ ਕਰੋ ਤੁਸੀਂ ਕੋਈ ਆਪਣਾ ਦਾਸ ਜਿਹੜਾ ਤੁਹਾਡਾ ਪ੍ਰਧਾਨ ਮੁਖੀ ਹੋਵੇ,
ਤੁਰਕਨ ਸੰਗ ਮਿਲਾਵੈ ਸੋਏ,
ਉਹਨੂੰ ਭੇਜੋ ਜਿਹੜਾ ਸਾਡਾ ਮੇਲ ਕਰਾ ਦੇਵੇ ਹੁਸੈਨ ਖਾਨ ਨਾਲ, ਹੁਸੈਨ ਖਾਨ ਦੇ ਨਾਲ ਸਾਡੀ ਸੰਧੀ ਕਰਾ ਦੇਵੇ।
ਕਲਗੀਧਰ ਸੁਣਤ ਵਿਚਾਰਾ,
ਸੁਣ ਕੇ ਗੁਰੂ ਕਲਗੀਧਰ ਜੀ ਨੇ ਵਿਚਾਰ ਕੀਤੀ।
ਸੰਗਤੀਆ ਸਿੰਘ ਨਿਕਟੇ ਅਕਾਰਾ,
ਮਹਾਰਾਜ ਜੀ ਦਾ ਇੱਕ ਸੇਵਕ ਸੀ ਭਾਈ ਸੰਗਤੀਆ ਸਿੰਘ, ਮਹਾਰਾਜ ਜੀ ਨੇ ਭਾਈ ਸੰਗਤੀਆ ਸਿੰਘ ਨੂੰ ਆਪਣੇ ਕੋਲ ਬੁਲਾਇਆ।
ਸਪਤ ਸੂਰ ਤਾਏ ਸੰਗ ਕੀਨੇ,
ਸੱਤ ਘੋੜ ਸਵਾਰ ਸੂਰਮੇ ਮਹਾਰਾਜ ਜੀ ਨੇ ਭਾਈ ਸੰਗਤੀਆ ਸਿੰਘ ਦੇ ਨਾਲ ਭੇਜੇ।
ਗਮਨੋ ਨ੍ਰਿਪ ਗੋਪਾਲ ਠੀਕ ਚੀਨੇ,
ਮਹਾਰਾਜ ਜੀ ਕਹਿੰਦੇ ਵੀ ਤੁਸੀਂ ਸਾਰੇ ਇਕੱਠੇ ਹੋ ਕੇ ਪਹਿਲਾਂ ਗੋਪਾਲ ਚੰਦ ਰਾਜੇ ਕੋਲ ਜਾਓ, ਗੋਪਾਲ ਚੰਦ ਰਾਜੇ ਨੂੰ ਜਾ ਕੇ ਮਿਲੋ।
ਜਿਮ ਗੁਲੇਰੀਏ ਕੋਏ ਭਲੋ,
ਉਹ ਕੰਮ ਕਰਨਾ ਜਿਹਦੇ ਚ ਗੁਲੇਰੀਏ ਗੋਪਾਲ ਚੰਦ ਦਾ ਫਾਇਦਾ ਹੋਵੇ, ਮਹਾਰਾਜ ਜੀ ਨੇ ਵੀ ਕਹਿ ਕੇ ਭੇਜਿਆ। ਕਿ ਸੰਗਤੀਆ ਸਿੰਘ ਜੀ ਉਹ ਕੰਮ ਕਰਿਓ ਜੇ ਜਿਹਦੇ ਵਿੱਚ ਗੋਪਾਲ ਚੰਦ ਗੁਲੇਰੀਏ ਦਾ ਫਾਇਦਾ ਹੋਵੇ।
ਦਿਲ ਸਭ ਕਰੋ ਤਾਂ ਸੰਗ ਮਿਲੋ,
ਤੇ ਉਸੇ ਤਰ੍ਹਾਂ ਤੁਸੀਂ ਕਰ ਦੇਣਾ, ਜਾ ਕੇ ਪਹਿਲਾਂ ਗੋਪਾਲ ਰਾਜੇ ਨੂੰ ਮਿਲੋ,
ਪ੍ਰਭ ਤੇ ਰੁਖਤ ਧੋਏ ਕਰ ਗਏ।
ਸਤਿਗੁਰੂ ਜੀ ਕੋਲ ਆਗਿਆ ਲੈ ਕੇ ਭਾਈ ਸੰਗਤੀਆ ਸਿੰਘ ਜੀ ਚਲੇ ਗਏ।
ਤੁਸੀਂ ਸੈਨ ਮੈਂ ਮਿਲਤੇ ਪਏ,
ਉਸੇ ਸੈਨਾ ਵਿੱਚ ਜਾ ਕੇ ਮਿਲ ਗਏ।
ਭੀਮ ਚੰਦ ਅਰ ਦੁਤੀ ਕਿਰਪਾਲ,
ਉੱਥੇ ਰਾਜਾ ਭੀਮ ਚੰਦ ਵੀ ਫਿਰਦਾ ਸੀ, ਦੂਜਾ ਕਿਰਪਾਲ ਕਟੋ ਚੀਆ ਵੀ ਸੀ।
ਮੇਲ ਕਰਾਮਨ ਚ ਹੋ ਗੋਪਾਲ,
ਹੁਣ ਉਹਨਾਂ ਨੂੰ ਵੀ ਉਹ ਵੀ ਚਾਹੁੰਦੇ ਸਨ ਕਿ ਗੋਪਾਲ ਚੰਦ ਦਾ ਮੇਲ ਹੋ ਜਾਏ, ਹੁਸੈਨ ਖਾਂ ਦੇ ਨਾਲ ਲੜਾਈ ਨਾ ਹੋਵੇ, ਟਲ ਜਾਵੇ।
ਸੰਗਤੀਆ ਸਿੰਘ ਦੋਨ ਹਕਾਰਾ,
ਭਾਈ ਸੰਗਤੀਆ ਸਿੰਘ ਨੇ ਕਿਰਪਾਲ ਕਟੋਚੀਏ ਨੂੰ ਔਰ ਰਾਜੇ ਭੀਮ ਚੰਦ ਨੂੰ ਆਪਣੇ ਕੋਲ ਬੁਲਾਇਆ, ਕਿਉਂਕਿ ਸਿੱਧਾ ਨਹੀਂ ਸੀ ਜਾ ਸਕਦੇ ਹੁਸੈਨ ਖਾਂ ਕੋਲ, ਉਹ ਰਾਜੇ ਨੇੜੇ ਸਨ। ਤੋ ਭਾਈ ਸੰਗਤੀਆ ਸਿੰਘ ਨੇ ਕਿਰਪਾਲ ਕਟੋਚੀਏ ਨੂੰ, ਔਰ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸੀ ਵੀ ਜੋ ਉਹਨੂੰ ਚੰਗਾ ਲੱਗੇ ਉਸ ਤਰ੍ਹਾਂ ਕਰਾ ਦੇ, ਉਹਦਾ ਫਾਇਦਾ ਹੋਣਾ ਚਾਹੀਦਾ। ਤੇ ਇਸ ਵੇਲੇ ਗੋਪਾਲ ਚੰਦ ਰਾਜੀਨਾਮਾ ਕਰਨਾ ਚਾਹੁੰਦਾ ਸੀ, ਸੰਧੀ ਕਰਨਾ ਚਾਹੁੰਦਾ ਸੀ, ਇਸ ਕਰਕੇ ਭਾਈ ਸੰਗਤੀਆ ਸਿੰਘ ਨੇ ਪਹਿਲਾਂ ਉਸੇ ਤਰ੍ਹਾਂ ਹੀ ਕੀਤਾ ਕਿ ਜੇ ਇਹਨਾਂ ਦਾ ਸੰਧੀ ਹੁੰਦੀ ਹੈ ਤਾਂ ਸੰਧੀ ਕਰਾ ਕੇ ਵੇਖ ਲੈਂਦੇ ਹਾਂ। ਰਾਜੇ ਭੀਮ ਚੰਦ ਤੇ ਕਿਰਪਾਲ ਕਟੋਚੀਏ ਨੂੰ ਭਾਈ ਸੰਗਤੀਆ ਸਿੰਘ ਨੇ ਬੁਲਾਇਆ,
ਪਠਨ ਹੇਤ ਕੋ ਬਾਕ ਉਚਾਰਾ,
ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਕਿਹਾ,
ਦੇ ਕਰ ਧਰਮ ਲਿਆਓ ਤੋ ਜਾਏ।
ਕਹਿਣ ਲੱਗੇ ਵੀ ਧਰਮ ਦਾ ਵਾਸਤਾ ਦੇ ਕੇ ਜੇ ਕਿਸੇ ਤਰੀਕੇ ਨਾਲ ਲਿਆਇਆ ਜਾਵੇ,
ਸਾਨੂੰ ਸੈਨ ਸੋ ਦਿਓ ਮਿਲਾਏ।
ਇਹ ਧਰਮ ਦੀ ਗੱਲ ਕਰਕੇ ਵੀ ਉਹ ਮਿਲੇਗਾ, ਪਰ ਉਹਦੇ ਤੇ ਹਮਲਾ ਨਹੀਂ ਹੋਣਾ ਚਾਹੀਦਾ, ਉਹਦੇ ਤੇ ਕਿਸੇ ਤਰ੍ਹਾਂ ਦਾ ਅਟੈਕ ਨਹੀਂ ਹੋਣਾ ਚਾਹੀਦਾ। ਇਹ ਤੁਸੀਂ ਧਰਮ ਦੀ ਨਿਆਂ ਦੀ ਖਸਮ ਜਿਹੜੀ ਹੈ ਉਹ ਇਸ ਪ੍ਰਕਾਰ ਨਾਲ ਹੁਸੈਨ ਖਾਂ ਨੂੰ ਮਿਲਾ ਦਿਓ।
ਗੁਰ ਕੋ ਦਾਸ ਪਤੀ ਆਵੈ ਤੁਹੀ,
ਮੈਂ ਗੁਰੂ ਦਾ ਦਾਸ ਹਾਂ, ਵਿੱਚ ਭਰੋਸਾ ਕਰਕੇ ਤੁਹਾਡੇ ਦੇ ਉੱਤੇ ਵਿੱਚ ਪੈ ਕੇ ਗੱਲ ਦੋਹਾਂ ਦੀ ਕਰਾਵਾਂਗਾ।
ਰਹਿ ਕਾਜੀ ਸ਼ਾਂਤ ਸੋਈ,
ਏਦਾਂ ਦਾ ਇਹ ਕੰਮ ਹੋਵੇਗਾ ਤਾਂ ਇਹ ਸ਼ਾਂਤੀ ਹੋਵੇਗੀ।
ਦੁਏਰਾ ਕਹੋ ਸਕਲ ਕੇ ਧਰਮ ਕਰ ਆਚੀ ਰੀਤ ਪਕਾਏ।
ਰਾਜੇ ਭੀਮ ਚੰਦ ਨੂੰ ਭਾਈ ਸੰਗਤੀਆ ਸਿੰਘ ਨੇ ਕਹਿ ਦਿੱਤਾ ਵੀ ਤੁਹਾਨੂੰ ਆਪਣੇ ਧਰਮ ਦੀ ਨਿਆਂ ਦੀ ਕਸਮ ਹੈ, ਤੁਸੀਂ ਆਪਣੇ ਵਫ਼ਾਦਾਰ ਰਹਿਣਾ, ਤੇ ਉਧਰੋਂ ਗੋਪਾਲ ਚੰਦ ਵੀ ਆਪਣਾ ਵਫ਼ਾਦਾਰ ਰਹੇਗਾ, ਵਿੱਚ ਮੈਂ ਆ ਜਿਹੜਾ ਵਿਚੋਲਾ ਹੈ ਉਹ ਦੋਵਾਂ ਦੇ ਨਾਲ ਪਕਸ਼ਪਾਤ ਨਾ ਕਰੇ, ਸਾਂਝਾ ਰਹੇ, ਏਦਾਂ ਦਾ ਭਰੋਸਾ। ਵੇਖੋ ਗੁਰੂ ਸਾਹਿਬ ਦੇ ਸਿੱਖਾਂ ਦਾ ਉਸ ਵੇਲੇ ਵੀ ਕਿੰਨਾ ਭਾਰੀ ਭਰੋਸਾ ਸੀ, ਕਿੰਨਾ ਭਰੋਸਾ ਰੱਖਦੇ, ਪਹਾੜੀਏ ਵੀ ਗੁਰੂ ਸਾਹਿਬ ਦਾ ਸਿੱਖਾਂ ਦਾ ਭਰੋਸਾ ਕਰਦੇ ਸੀ ਕਿ ਜੋ ਕਰਨਗੇ ਸਹੀ ਕਰਨਗੇ, ਨੁਕਸਾਨ ਨਹੀਂ ਕਰਨਗੇ। ਤੋ ਇਸ ਪ੍ਰਕਾਰ ਨਾਲ ਕਹਿੰਦੇ ਵਿੱਚ ਮੈਂ ਪਿਆ ਹੋਇਆ, ਇਸ ਤਰ੍ਹਾਂ ਦੀ ਰੀਤ ਪਕਾਈ ਹੈ।
ਸੰਗਤੀਆ ਸਿੰਘ ਤਬ ਗਯੋ ਜੈ ਗੋਪਾਲ ਗਿਰ ਰਾਏ।
ਪਹਿਲਾਂ ਰਾਜੇ ਭੀਮ ਚੰਦ ਨੂੰ ਕਿਰਪਾਲ ਕਟੋਚੀਏ ਨੂੰ ਮਿਲ ਕੇ, ਫਿਰ ਭਾਈ ਸੰਗਤੀਆ ਸਿੰਘ ਜੀ ਰਾਜੇ ਗੋਪਾਲ ਚੰਦ ਗੁਲੇਰੀਏ ਕੋਲ ਗਏ, ਵਿੱਚ ਫਿਰ ਰਹੇ ਨੇ, ਪਹਿਲਾਂ ਇਹਨਾਂ ਨੂੰ ਮਿਲ ਕੇ ਗਏ, ਫਿਰ ਗੋਪਾਲ ਚੰਦ ਨੂੰ ਜਾ ਕੇ ਮਿਲੇ ਨੇ। ਤੇ ਜਿਵੇਂ ਗੋਪਾਲ ਚੰਦ ਰਾਜੇ ਨਾਲ ਮਿਲ ਕੇ ਇਹ ਸਾਰੀ ਵਿਉਂਤਬੰਦੀ ਹੋ ਰਹੀ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।